ਗੁਰੂ ਨਾਨਕ ਪਾਤਸ਼ਾਹ ਅੱਜ ਇੱਕ ਕਬਰਸਤਾਨ ਦੇ ਨੇੜੇ ਬੈਠੇ ਨੇ। ਭਾਈ ਮਰਦਾਨਾ ਜੀ ਸਮਾਂ ਵਿਚਾਰ ਕੇ ਨੇੜੇ ਦੇ ਕਬਰਸਤਾਨ ਦੇ ਵਿੱਚ ਚਲੇ ਗਏ। ਇੱਥੇ ਕਬਰਾਂ ਦੇ ਛਿਲਾ ਲੱਗੀ ਹੋਈ ਸੀ, ਹਰ ਕਬਰ ਦੇ ਉੱਪਰ ਛਿਲਾ ਸੀ, ਉਹਦੇ ਉੱਤੇ ਉਹਦੀ ਉਮਰ ਲਿਖੀ ਹੋਈ ਸੀ, 5 ਸਾਲ, 2 ਸਾਲ, 3 ਸਾਲ, 4 ਸਾਲ, 6 ਸਾਲ, 7 ਸਾਲ, ਇੱਦੂ ਵੱਧ ਉਮਰ ਲੱਗ ਸਕੇ। ਸ਼ਰਾਬ ਹੋਈ ਜਾਂਦਾ, ਕਬਰਾਂ ਬਹੁਤ ਦੇਖੀਆਂ, ਕਿਸੇ ਬਜ਼ੁਰਗ ਦੀ ਕਬਰੇ ਨਾ ਆਈ, ਬਹੁਤ ਛੋਟੀ ਛੋਟੀਆਂ ਕਬਰਾਂ ਹੁੰਦੀਆਂ ਨੇ। ਇਸੇ ਸੋਚ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਆ ਗਿਆ। ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਕੀ ਗੱਲ ਹੈ ਰਹੀ? ਕਹਿੰਦਾ ਪਾਤਸ਼ਾਹ, ਮੈਂ ਹੈਰਾਨ ਹੋ ਗਿਆ, ਆਪਣੇ ਨੇੜੇ ਕਬਰਸਤਾਨ ਹੈ, ਜਿੱਥੇ ਮੈਂ ਉਹ ਪੱਥਰ ਦੇ ਉੱਤੇ ਲਿਖੀ ਹੋਈ ਉਮਰ ਪੜ੍ਹਨ ਲੱਗ ਗਿਆ। 7 ਸਾਲ ਤੋਂ ਵੱਧ ਕਿਸੇ ਦੀ ਉਮਰ ਇਹਨੇ ਦਿੱਤੀ, ਇਹਦਾ ਕਾਰਨ ਕੀ ਹੈ? ਮਹਾਰਾਜ, ਇੱਥੇ ਬਚਪਨ ਬੱਚੇ ਮਰ ਜਾਂਦੇ ਨੇ, ਕਬਰਾਂ ਦੂਰੇ ਆ ਜਾਂਦੀਆਂ, ਇੱਥੇ ਦਾ ਇਹ ਸ਼ਹਿਰ ਦਾ ਕੰਮ ਕਿਵੇਂ ਚੱਲਦਾ ਹੁਣ? ਮਹਾਰਾਜ ਕਹਿੰਦੇ, ਮਰਦਾਨੇ ਤਾਂ ਵਿਸ਼ਾਲ ਪਾਣੀ ਸੱਜਿਆ, ਉਹਨਾਂ ਨੇ ਕਿਸੇ ਚੰਗੇ ਸਿਆਣੇ ਬੰਦੇ ਤੋਂ ਇਹ ਆਪਣਾ ਸੰਖੇ ਦਾ ਸਮਾਧਾਨ ਕਰਾ ਲਈ। ਮਰਦਾਨਾ ਜੀ ਬਚਨ ਮੰਨ ਕੇ ਚਲੇ ਜਾਂਦੇ ਨੇ। ਅੱਗੇ ਨਗਰ ਦੇ ਵਿੱਚ ਮੁੱਖ ਗੇਟ ਹੈ, ਦਰਵਾਜ਼ਾ ਬਣਿਆ ਹੋਇਆ, ਦੋਹੀ ਪਾਸੇ ਬਰਾਂਡਾ ਬਣਿਆ ਹੋਇਆ, 3-4 ਗੱਡੀਆਂ ਦੀ ਥਾਂ ਹੈ। ਪੁਰਾਣੇ ਜ਼ਮਾਨਿਆਂ 'ਚ ਬਜ਼ੁਰਗ ਇਸ ਤਰ੍ਹਾਂ ਦੇ ਦਰਵਾਜ਼ੇ ਬਣਾ ਲੈਂਦੇ ਸੀ, ਅਤੇ ਜਦੋਂ ਬੇਹਦ ਬਰਦਾਰ ਸੀ ਉਹਨਾਂ ਦਰਵਾਜ਼ਿਆਂ 'ਚ ਬੈਠ ਕੇ ਕੋਈ ਨਾ ਕੋਈ ਵਿਚਾਰ ਕੋਈ ਵਚਨ ਆਪਸ ਵਿੱਚ ਕਰਦੇ ਹੀ ਰਹਿੰਦੇ ਸੀ, ਮੀਟਿੰਗ ਪਲੇਸ ਸੀ ਉਹ। ਤੋ ਇਸ ਤਰ੍ਹਾਂ ਦੇ ਨਾਲ ਜਦ ਉੱਥੇ ਗਿਆ, ਹੈਰਾਨ ਹੋ ਗਿਆ ਦੇਖ ਕੇ ਵੀ, ਇਹ ਤਾਂ ਬਜ਼ੁਰਗ ਬੈਠੇ ਨੇ ਬੜੇ ਬੜੀ ਉਮਰਾਂ ਵਿੱਚ। ਜਦ ਸਤਿਕਾਰ ਦਾ ਵਾਅਦਾ ਦਿੱਤਾ, ਉਹਨਾਂ ਨੇ ਵੀ ਯਥਾ ਸ਼ਕਤ ਜਵਾਬ ਦਿੱਤਾ। ਆਪਸ ਵਿੱਚ ਪਰਸਪਰ ਵਿਚਾਰ ਹੋਇਆ, ਅਤੇ ਉਸ ਵੇਲੇ ਉਹਨਾਂ ਨੇ ਕਿਹਾ, ਭਾਈ ਗੁਰਦਾਨਾ ਜੀ, ਤੁਸੀਂ ਕਿਸ ਮੰਤਰ ਨੂੰ ਲੈ ਕੇ ਆਏ ਹੋ, ਆਪਣਾ ਮੰਤਰ ਦੱਸੋ। ਉਸ ਵੇਲੇ ਗੁਰਦਾਨਾ ਜੀ ਨੇ ਕਿਹਾ, ਚੇਤ ਨਹੀਂ ਹੋ, ਮੈਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਬੜਾ ਨੇੜੇ ਇੱਥੇ ਬੈਠਿਆ, ਅਸੀਂ ਕਬਰਸਤਾਨ ਹੈ ਉੱਥੇ, ਜੇ ਮੈਂ ਉਹ ਕਬਰਸਤਾਨ ਚਲਿਆ ਗਿਆ ਤਾਂ ਉੱਥੇ ਉਮਰ ਬੜੀ ਥੋੜ੍ਹੀ ਲਿਖੀ ਹੋਈ ਹੈ, 2-4, 5, 6, 7 ਤੋਂ ਵੱਧ ਕਿਸੇ ਦੀ ਉਮਰ ਹੀ ਨਹੀਂ ਆਈ। ਲੇਕਿਨ ਕੀ ਇਹ ਕਬਰਸਤਾਨ ਬੱਚਿਆਂ ਵਾਸਤੇ ਹੈ, ਕਬਰਾਂ ਵੱਡੀਆਂ ਨੇ? ਕਹਿੰਦੇ, ਭਾਈ ਗੁਰਦਾਨਾ ਜੀ ਉੱਪਰ ਆ ਗਏ, ਥੋੜ੍ਹੇ ਸੰਸਕੇ ਦਾ ਅਸੀਂ ਸਮਾਧਾਨ ਕਰਦੇ ਹਾਂ। ਆਦਰ ਸਤਿਕਾਰ ਦੇ ਨਾਲ ਵਿਖਾ ਲਿਆ। ਕਹਿਣ ਲੱਗੇ, ਭਾਈ ਗੁਰਦਾਨਾ, ਸਾਡਾ ਸ਼ਹਿਰ ਜੋ ਹੈ, ਸਾਡਾ ਨਗਰ ਹੈ, ਇਹਦੇ 'ਚ ਇੱਕ ਵੀ ਨਾਸਤਿਕ ਪੁਰਖ ਨਹੀਂ ਹੈ, ਨਾ ਕੋਈ ਦੂਰਾ ਪੁਰਖ ਹੈ। ਸਾਡੇ ਰਿਵਾਜ਼ ਹੈ ਕਿ ਅਸੀਂ ਬਚਪਨ ਤੋਂ ਜਦੋਂ 5 ਸਾਲ ਦਾ ਬੱਚਾ ਹੋ ਜਾਂਦਾ ਹੈ, ਉਸ ਵੇਲੇ ਉਸ ਬੱਚੇ ਦੇ ਮਾਂ ਪਿਓ ਨੂੰ ਇੱਕ ਦਹੀਂ ਦਿੱਤੀ ਜਾਂਦੀ ਹੈ, ਡੈਰੀ ਦਿੱਤੀ ਜਾਂਦੀ ਹੈ, ਜਿਹਦੇ 'ਚ ਉਸਨੇ ਆਪਣੇ ਬੱਚੇ ਨੂੰ ਪਰਮੇਸ਼ੁਰ ਦੇ ਨਾਲ ਵੀ ਜੋੜਨਾ, ਅਤੇ ਜਿੰਨਾ ਚਿਰ ਸਮਾਂ ਪੁੱਜਿਆ ਕੋਈ ਕਿਸੇ ਸ਼ਬਦ ਦੀ ਮਾਲਾ ਫੇਰੀ ਜਾਂ ਕਿਸੇ ਦੀ ਹੋਰ ਤਰੀਕੇ ਨਾਲ ਕਰਿਆ, ਉਹ ਸਮਾਂ ਮਾਵਾਂ ਲਿਖ ਦਿੰਦੇ ਨੇ ਰਾਤ ਨੂੰ, ਪੱਕੇ ਨਿਯਮ ਅਨੁਸਾਰ ਡੈਰੀ ਭਰਦੇ ਨੇ ਵੀ ਅੱਜ ਇੰਨਾ ਟਾਈਮ ਇਹਦਾ ਪਰਮੇਸ਼ੁਰ ਵੱਲ ਲੱਗਿਆ। ਜਦੋਂ 18 ਸਾਲ ਦਾ ਹੋ ਜਾਂਦਾ, ਫਿਰ ਅਸੀਂ ਸਾਡੀ ਪੰਚਾਇਤ ਇਕੱਠੀ ਹੁੰਦੀ ਹੈ, ਅਤੇ ਇਕੱਠੇ ਹੋ ਕੇ ਅਸੀਂ ਉਹਨੂੰ ਡੈਰੀ ਦੇ ਦਿੰਦੇ, ਫਿਰ ਉਹ ਬਹੀ ਵਿੱਚ ਦਰਜ ਕਰਦਾ, ਅਤੇ ਜਿਸ ਵਾਰ ਤੋਂ ਚੜ੍ਹਾਈ ਕਰ ਜਾਂਦਾ ਉਸ ਵੇਲੇ ਸਾਡੀ ਪੰਚਾਇਤ ਇਸ ਲਿਖੇ ਹੋਏ ਦੇ ਟੋਟਲ ਦਿੰਦੀ ਹੈ, ਅਤੇ ਜਿੰਨੇ ਦਿਨ ਬਣ ਜਾਣ, ਘੰਟੇ ਬਣ ਜਾਣ, ਹਫ਼ਤੇ ਬਣ ਜਾਣ, ਸਾਲ ਬਣ ਜਾਣ, ਮਹੀਨੇ, ਉਹ ਅਸੀਂ ਫਿਰ ਉਸ ਸਰੀਰ ਦੀ ਕਬਰ ਦੇ ਸਾਰ ਲਿਖ ਦਿੰਦੇ ਹਾਂ ਕਿ ਇਸ ਵੀ ਇੰਨੀ ਉਮਰ ਦਾ ਪਰਮੇਸ਼ੁਰ ਦੇ ਬੈਠੇ, ਜਿਹੜੇ ਕਿ ਬਾਕੀ ਜਿਹੜੀ ਹੈ ਉਹ ਵਿਅਰਥ ਕਰੀ ਗਈ, ਕਿਉਂਕਿ ਮਹਾਂਪੁਰਸ਼ਾਂ ਦੇ ਪਰਿਵਾਰ ਨੇ ਉਹਨਾਂ ਵਿੱਚ ਦੇਖੇ ਨੇ ਜੋ ਯਾਦ ਸਾਹਿਬ ਵਿੱਚ ਗੁਜਰੇ, ਟਾਈਮ ਵੀ ਗੁਜਰੇ, ਨਹੀਂ ਤਾਂ ਸਾਧੂ ਹੱਥ ਜਿੱਤੇ ਗੁਜਰੇ ਸਨ, ਉਹ ਦੇਖਾ ਦੇਖੇ ਵਾਸਤੇ ਹੋਈਆਂ, ਕੋਈ ਸੰਸਾਰ ਦਾ ਬੰਦਾ ਐਸਾ ਨਹੀਂ ਜਿਹੜਾ ਲੇਖਾ ਨਹੀਂ ਦਿਖ ਰਿਹਾ। ਇਕਲਾ ਨੂੰ ਲੇਖਾ ਲਿਖਣ ਦੀ ਗੱਲ ਆ ਵੀ ਇਕਲਾ ਨਹੀਂ ਬੇਪਰਵਾਹ ਕਰ ਰਹੇ ਨੇ, ਕੋਈ ਆਪਣੇ ਬਾਲ ਬੱਚਿਆਂ ਦੇ ਲੇਖੇ ਲਿਖ ਰਿਹਾ, ਕੋਈ ਪੈਸੇ ਦੇ ਲੇਖੇ ਲਿਖ ਰਿਹਾ, ਕੋਈ ਜਾਇਦਾਦ ਦਾ ਲੇਖਾ ਲਿਖ ਰਿਹਾ, ਕੋਈ ਵੈਰ ਵਿਰੋਧ ਦਾ ਲੇਖਾ ਲਿਖ ਰਿਹਾ, ਕੋਈ ਕਾਮ ਕ੍ਰੋਧ ਮੋਹ ਦਾ ਲੇਖਾ ਲਿਖ ਰਿਹਾ, ਲਿਖ ਰਿਹਾ ਹਰ ਵਰਤਾ ਨੂੰ। ਪਰ ਉਹ ਲੇਖਾ ਉਹ ਵੀ ਸਫਲ ਹੈ ਬਾਬਾ, ਇਹ ਲੇਖਾ ਲਿਖ ਜਾ ਜਿੱਥੇ ਲੇਖਾ ਮੰਗੀਏ ਕਿਤੇ ਉਹ ਵੀ ਸੁੱਚਾ ਹੁੰਦਾ। ਉਹ ਸਮਾਂ ਜਿਹੜਾ ਲੇਖੇ ਵਿੱਚ ਆਵੇ, ਦਰਗਾਹ ਦੇ ਵਿੱਚ ਜਾ ਕੇ ਸਹਾਇਤਾ ਕਰੇ, ਉਹ ਲੇਖਾ ਤਾਂ ਹੈ ਸਫਲ ਪਿਆਰੇ। ਬਾਕੀ ਦੁਨੀਆਂ ਦੇ ਕੰਮ ਨੇ ਮਹਾਰਾਜ ਦੇ ਤੌਰ ਪਰ ਕੱਲੇ ਬੇਨਤੀ ਕਰੀ ਸੀ ਮਹਾਰਾਜ ਨੇ ਕਿਹਾ ਬਰਦਾਸ਼ ਤੇਰੇ ਕਿਤੇ ਨਾ ਕਰੋ, ਉਹ ਵਰਤ ਰਹੇ ਸੀ ਸਾਰੇ ਦੇ ਪਰਮੇਸ਼ਰ ਦਾ ਭਜਨ ਵੀ ਅਸੀਂ ਕਰਦੇ। ਇਸ ਤਰ੍ਹਾਂ ਦੇ ਨਾਲ ਵਿਚਾਰ ਕਰੀਏ, 100 ਸਾਲ ਦੀ ਉਮਰ ਵਾਲੇ ਨੂੰ 88 ਕਰੋੜ ਸਵਾਸ ਮਿਲਦਾ, ਐਵਰੇਜ ਉਮਰ 75 ਸਾਲ ਕੋਲ, ਤਾਂ ਇਹਦੇ ਵਿੱਚ 66 ਕਰੋੜ ਸਵਾਸ ਮਿਲਿਆ ਆਦਮੀ। 66 ਦੇ ਵਿੱਚ 15-17 ਸਾਲ ਦੀ ਉਮਰ ਤੇ ਹੀ ਤਾਂ ਬੱਚਿਆਂ ਨੂੰ ਪੜ੍ਹਾਈ ਜਾਂਦੇ ਆ, ਫਿਰ ਤਾਂ ਪੜ੍ਹਾਈ ਜਾਂਦੇ ਆ, ਫਿਰ ਪੜ੍ਹਾਈ ਜਾਂਦੇ ਆ, ਭਜਨ ਕਰਨ ਦਾ ਉਸ ਨੂੰ ਪਤਾ ਹੀ ਨਹੀਂ ਹੈ, ਕੋਈ ਕੋਈ ਸੁਚੱਜਾ ਮਾਂ ਬਾਪ ਹੈ ਜਿਹੜਾ ਬਚਪਨ ਤੇ ਭਜਨ ਕਰਾਵੇ, ਜਿਹਦਾ ਆਪ ਭਜਨ ਕਰੂਗਾ ਤਾਂ ਬੱਚੇ ਕਰਨਗੇ, ਜੇ ਆਪ ਨੂੰ ਇਹ ਵੀ ਜਾਚ ਹੈ ਤਾਂ ਬੱਚੇ ਕਿਸ ਤਰ੍ਹਾਂ ਕਰਨਗੇ। ਪਰ ਫਿਰ ਵੀ ਜੇ ਕੋਈ ਚੰਗਾ ਮਾਂ ਬਾਪ ਹੈ ਬੱਚਿਆਂ ਨੂੰ ਇਸ ਦੀ ਸੋਝੀ ਦਿੰਦਾ ਹੈ ਵੀ ਤੁਸੀਂ ਅੱਧਾ ਘੰਟਾ ਬੈਠ ਕੇ ਬੋਲ ਮੰਤਰ ਦਾ ਪਾਠ ਕਰੋ, ਵਾਹਿਗੁਰੂ ਮੰਤਰ ਦਾ ਪਾਠ ਕਰੋ, ਜਪੀ ਸਾਹਿਬ ਦਾ ਪਾਠ ਕਰੋ, ਜਿਤਨੋ ਇਕਾਗਰ ਕਰਕੇ ਕਰੋ, ਉਹ ਕਿੰਨਾ ਕੁ ਸਮਾਂ ਲੰਘ ਗਿਆ, 18 ਸਾਲ ਦਾ 25 ਸਾਲ ਦਾ ਹੋ ਗਿਆ, 25 ਸਾਲ ਤੋਂ ਬਾਅਦ ਉਹਨੇ ਆਪਣੇ ਲਾਈਫ ਦਾ ਕੰਮ ਸ਼ੁਰੂ ਕਰਿਆ। ਅੱਧੇ ਸਵਾਸ ਤਾਂ ਉਹਦੇ 33 ਕਰੋੜ ਸਵਾਸ ਤਾਂ ਸੁੱਤੇ ਪਏ ਦੇ ਨਿਕਲ ਗਏ, ਬਾਕੀ ਕੰਮਾਂ ਕਰ ਰਹੇ ਨਿਕਲ ਗਏ। ਚਲੋ ਪਤਾ ਜੇ ਤੁਸੀਂ ਆਪਾਂ ਇਹ ਵੀ ਲਾ ਦਈਏ ਵੀ 66 ਕਰੋੜ ਸਵਾਸ 75 ਸਾਲ ਦੀ ਉਮਰ 'ਚ ਬਚਿਆ, 18 ਸਾਲ ਉਹ ਪਰਮੇਸ਼ਰ ਦੇ ਰਸਤੇ 'ਤੇ ਨਹੀਂ ਆਇਆ, ਬਾਕੀ ਉਮਰ 'ਚ ਆਇਆ, ਤਾਂ ਇਹ ਜੇ 2.5 ਘੰਟੇ ਰੋਜ਼ ਨਾਮ ਜਪੇ ਤਾਂ ਉਹਦੀ ਉਮਰ 5 ਸਾਲ 7 ਮਹੀਨੇ ਦੀ ਬਣਿਆ ਜਾਂਦੀ ਹੈ। ਬਾਕੀ ਤਾਂ ਉਮਰ ਸਾਡੀ ਵਿਸਤੀ ਕਰੇਗੀ, ਆਏ ਤਾਂ ਅਸੀਂ ਨਾਮ ਜਪਣ ਸੀ ਸਾਥ ਸਾਥ, ਯਾਰ ਜਗ ਮੈਂ ਇੱਕ ਇੱਕ ਆਇਆ ਜਨਮ ਤਬੋਹੋ ਮੋਹੀ ਮਾਇਆ, ਜਨਮ ਕੁੰਟਦੇ ਉਹਦੇ ਤਮ ਕਰ ਸਾਥ ਸਾਥ ਸਿਮਰਤ ਨਾ ਬੈਠਾ, ਉਹਦੇ ਪਰੇ ਹੋ ਜੋ ਸੋਚ ਕੇ ਦਾਦਾ ਦੇਵ ਹਰ ਮਨੋਂ ਉਸ ਪਰਵੇਸ਼ ਨੂੰ ਅਸੀਂ ਭੁੱਲ ਗਏ। ਸੋ ਸਾਡਾ ਜਿਹੜਾ ਸਮਾਂ ਹੈ ਪ੍ਰਵਾਸ 'ਚ ਰਹਿ ਜਾਂਦਾ, ਜਿਹੜੇ 2.5 ਘੰਟੇ ਰੋਜ਼ ਬੰਦਗੀ ਕਰਦੇ ਨੇ ਪਾਠ ਕਰਦੇ ਨੇ, ਉਹਨਾਂ ਨੇ ਵੀ ਕੋਈ ਬਹੁਤੀ ਕੱਟੀ ਨਹੀਂ ਕੱਟੀ ਹੈ ਜੀ, 5-7 ਸਾਲ ਕੀ ਹੁੰਦੇ ਨੇ 75 ਸਾਲ ਦੀ ਉਮਰ ਵਿੱਚ, ਬਸ ਜਿਹਦਾ ਜਾਇਆ ਜਾਏਗਾ। ਅਤੇ ਮਹਾਰਾਜ ਗੁਰਾਂਪੁਰਸ਼ ਪ੍ਰਵਾਸ ਕਰਦੇ ਕਿ ਸਾਲ ਨਾਲ ਜਪ ਬੇਠਾ ਸਾਸ ਮਤ ਕੋਏ ਕਹਿ ਜਾਂਦੇ ਕਿਆ ਅੰਤਕਾ ਇਹੀ ਸਾਸ ਮਤ ਨੇ, ਸਵਾਸਾਂ ਦੀ ਕੀਮਤ ਦਾ ਨਹੀਂ ਸਾਨੂੰ ਪਤਾ, ਅਸੀਂ ਇਹ ਵਧੀਆ ਚੀਜ਼ਾਂ ਜਿਹੜੀਆਂ ਨੇ ਅਲਗਾਉਣੀਆਂ ਛੱਡਦੇ, ਇੱਕ ਤਾਂ ਸਾਡਾ ਵਿਸ਼ਵਾਸ ਨਹੀਂ ਬਣਦਾ, ਵਿਸ਼ਵਾਸ ਦੇ ਬਗੈਰ ਭਰੋਸੇ ਦੇ ਬਗੈਰ ਸਾਹਸ ਗੱਲ ਨਹੀਂ ਚੱਲ ਰਿਹਾ ਕਰਦੀ, ਸਾਨੂੰ ਇਹ ਨਹੀਂ ਪਤਾ ਵੀ ਸਾਡੀ ਸਵਾਸ ਕੀ ਕਿੰਨੀ ਕੀਮਤ ਹੈ। ਮਹਾਂਪੁਰਸ਼ ਵਧੀਆ ਲੱਗਦੇ ਇਸ ਤਰ੍ਹਾਂ ਦੇਖ ਕੇ ਸਮਝਾਇਆ ਕਰਦੇ ਨੇ। ਇੱਕ ਮਸ਼ਹੂਰ ਇਤਿਹਾਸਿਕ ਬਾਤ ਹੈ ਕਿ ਸਿਕੰਦਰੇ ਆਜ਼ਮ ਭਾਰਤ ਦੇ ਜਦ ਹਮਲਾ ਹੋ ਰਿਹਾ ਅਤੇ ਪਹੁੰਚਿਆ ਤਾਂ ਪੁਲਿਸ ਨਾਲ 3 ਮਹੀਨੇ ਉਹ ਦਰਿਆ ਦਾ ਪਾਰ ਨਾ ਕਰ ਸਕੇ, ਲੜਾਈ ਲੜੀ, ਉਹਦੇ ਬਾਅਦ ਉਹਦੀ ਫੌਜ ਨੇ ਜਵਾਬ ਦਿੱਤਾ ਵੀ ਅਸੀਂ ਤਾਂ ਨਹੀਂ ਬਦਲਣਾ। ਉਹ 22 ਸੀ ਚੱਲ ਗਿਆ ਸਿੰਧ ਦਰਿਆ ਤੋਂ, ਉਹਦਾ ਹੋਇਆ ਬਾਬਨ ਕੁੰਟੀ ਪਹੁੰਚਿਆ, ਉੱਥੋਂ ਫੇਰ ਪੈਦਲ ਰਸਤਾ ਲੈ ਗਿਆ, ਉੱਥੇ ਇਸ਼ਨਾਨ ਕਰਕੇ ਗਰਮ ਸਰਦ ਹੋ ਗਿਆ। ਪਰ ਕੋਈ ਐਸੀ ਬਿਮਾਰੀ ਡਿਵੈਲਪ ਹੋਈ ਤੇ ਬਾਵਜੂਦ ਇਹਦੇ ਬੜੇ ਹਕੀਮ ਸੀ ਕਾਬਲ, ਉਹਦੇ ਕੋਲ ਦਵਾਈਆਂ ਦਿੱਤੇ ਨੇ, ਬਿਮਾਰੀ ਵਰਤੀ ਤਕੜਾ ਸੀ, ਉਹਦੇ ਬਿਮਾਰੀ ਦੀ ਹਾਲਤ ਵਿੱਚ ਖਬਰ ਤੈਅ ਚੱਲਦਾ। ਇੱਕ ਦਿਨ ਉਹਨੇ ਜੋਸ਼ੀ ਬੁਲਾ ਕੇ ਪੁੱਛਿਆ ਵੀ ਮੇਰਾ ਅਸਤ ਕਦ ਹੋਣਾ, ਹਿਸਾਬ ਕਿਤਾਬ ਕਦੇ ਕਹਿਣ ਲੱਗੇ ਵੀ ਮਹਾਰਾਜ ਸਾਡੇ ਤਾਂ ਗੱਲ ਸਮਝ ਨਹੀਂ ਆ ਰਹੀ। ਕਹਿੰਦੇ ਕਿਉਂ, ਜੋ ਆਈ ਆ ਉਹ ਦੱਸੋ। ਕਹਿੰਦੇ ਉਹ ਤਾਂ ਇਹ ਹੈ ਵੀ ਅਸੀਂ ਸਾਰੇ ਜਿੰਨੇ ਆ ਇੱਕ ਮੱਤ ਦੇ ਹਾਂ। ਉਹ ਇਹ ਕਿ ਜਿੱਦਣ ਸਮਾਨ ਸੋਨੇ ਦਾ ਬਣਦਾ ਤੇ ਧਰਤੀ ਲੋਹੇ ਦੀ ਬਣਦੀ ਹੈ, ਉਧਰ ਤੁਹਾਡਾ ਆਦਮੀ ਦੱਸੋ। ਕਹਿੰਦੇ ਇਹ ਤਾਂ ਹੋਰ ਪੋਸੀਬਲ ਹੈ ਜੀ। ਕਹਿੰਦੇ ਮਹਾਰਾਜ ਜੋ ਹਿਸਾਬ ਆਇਆ ਅਸੀਂ ਤੁਹਾਡੇ ਨਾਲ ਕਰਤਾ। ਚਲਿਆ ਜਾ ਰਿਹਾ ਤੇ ਇੱਕ ਦਿਨ ਦਸ਼ ਪਈ, ਧਰਤੀ ਤੇ ਗਿਰ ਗਿਆ। ਅੰਦਰਕਸ਼ ਨੇ ਛੇਤੀ ਛੇਤੀ ਧਰਤੀ ਦੇ ਉੱਤੇ ਉਹਦੀ ਸੰਜੋ ਖੋਲ ਕੇ ਥੱਲੇ ਵਜਾਤੀ ਤੇ ਮੂੰਹ ਦੇ ਉੱਤੇ ਬੱਥੇ ਚ ਧਾਲ ਦੀ ਖਾਓ ਧਰਤੀ ਬੱਥਰ ਗਏ। ਧਾਲ ਉਹਦੀ ਸੋਨੇ ਨਾਲ ਬੜੀ ਹੋਈ। ਵਕੀਲ ਦਵਾਈਆਂ ਦਿੰਦੇ ਰਹੇ, ਦਿੰਦਿਆਂ ਨੂੰ ਜਿਹੜਾ ਦੋਸ਼ ਆਈ ਉੱਥੇ, ਉਸ ਵੇਲੇ ਦਾ ਦੇਖਿਆ ਕਿ ਮਾਰਤਾ ਸੋਨੇ ਰੰਗਾ ਹੋ ਗਿਆ। ਧਰਤੀ ਦੇ ਹੱਥ ਮਾਰੇ ਆ ਤਾਂ ਕਿਹਾ ਵੀ ਧਰਤੀ ਹੋ ਗਈ ਲੋਹੇ ਦੀ, ਤਾਂ ਮੈਂ ਮੇਰਾ ਅਸਲੀ ਫਲ ਪੈ ਗਿਆ ਉਹਦੇ। ਉਸਦੇ ਤਾਂ ਜੇਤੂ ਹੈ, ਜੇਤੂ ਚਲਿਆ ਜਾ ਰਿਹਾ ਸੀ। ਅੱਜ ਬਾਹਰ ਪਿਆ ਉਸ ਸਟੇਟ ਤੇ ਨਾ, ਜਿਹੜਾ ਕਿਸੇ ਨੂੰ ਨਹੀਂ ਛੱਡਦਾ, ਉਹਨੂੰ ਮੌਤ ਦਾ ਤਰੀਕਾ ਕਰੇ। ਪਤਾ ਲੱਗਿਆ ਵੀ ਹੁਣ ਮੈਂ ਕੋਈ ਤਰੀਕਾ ਕਰਾ ਹੋ ਸਕੇ ਮੁਲਾ। ਕਹਿਣ ਲੱਗਿਆ ਮੈਂ 12 ਸਾਲ ਤੋਂ ਆਪਣੀ ਮਾਂ ਤੋਂ ਵਿਛੜਿਆ ਹੋਇਆ, ਮੈਨੂੰ ਮੁੱਖ ਦੁਨੀਆਂ ਤੱਕ ਤੁਸੀਂ ਬਚਾ ਦਿਓ ਇਸਲਾਮ ਤੱਕ। ਅੱਧਾ ਰਾਜ ਮੈਂ ਤੁਹਾਨੂੰ ਦੇਣਾ ਜੀ। ਫੇਰ ਕਿਹਾ ਵੀ ਮੈਂ ਪੂਰਾ ਦੇ ਦਾਂਗਾ। ਫੇਰ ਉਹਨਾਂ ਬੋਲਦੇ ਹੀ ਕਹਿਣ ਲੱਗੇ, ਤੁਸੀਂ ਬੋਲਦਾ ਕਿਉਂ ਨਹੀਂ? ਕਹਿਣ ਲੱਗੇ ਬਾਦਸ਼ਾਹ, ਇਹ ਦੁਨੀਆਂ ਦਾ ਰਾਜ ਕੀ ਜੇ ਸਾਨੂੰ ਤੂੰ ਸਵਰਗਾਂ ਦਾ ਰਾਜ ਤੇ ਪਤਾਲ ਲੋਕ ਦਾ ਰਾਜ ਵੀ ਦੇਵੇ? ਹੁਣ ਤੈਨੂੰ ਇੱਕ ਸਵਾਸ ਅਸੀਂ ਹੁਣ ਵਾਧੂ ਨਹੀਂ ਦਵਾ ਸਕਦੇ। ਤੇਰੇ ਸਵਾਸਾਂ ਦੀ ਕੰਧ ਖੁੱਲ ਚੁੱਕੀ ਹੈ। ਉਹ ਤੇਰਾ ਹੁਕਮ ਆਇਆ, ਉਸ ਵੇਲੇ ਰੋਇਆ, ਰੋ ਕੇ ਕਹਿਣ ਲੱਗਿਆ ਮੇਰੀ ਗੱਲ ਲਿਖ ਲਓ। ਮੈਂ ਤਾਂ ਜਾ ਰਿਹਾ ਸੰਸਾਰ ਤੋਂ, ਬਹੁਤ ਕੁਛ ਕਰਿਆ, ਲੇਕਿਨ ਮੈਨੂੰ ਸਮਝ ਨਾ ਆਈ ਕਿ ਸਵਾਸ ਦੀ ਇੰਨੀ ਚੀਜ਼ ਨੂੰ ਪੈ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਜ਼ਰੂਰ ਇਹਨਾਂ ਸਵਾਸਾਂ ਨੂੰ ਦੇਖੇ ਵਿੱਚ ਲਾਉਂਦਾ। ਇਹ ਸਵਾਸ ਸਾਡੇ ਤੁਰੇ ਹੀ ਜਾ ਰਹੇ ਨੇ, ਸਮਾਂ ਰੁਕਦਾ ਨਹੀਂ ਹੈ, ਕਿਸੇ ਦਾ ਰੋਕਿਆ ਹੋਇਆ ਲੰਘਦਾ ਹੀ ਤੁਰਿਆ ਜਾ। ਇਸ ਕਰਕੇ ਅਸੀਂ ਤਾਂ ਅਰਦਾਸ ਕਰਦੇ ਹਾਂ, ਹੇ ਪ੍ਰਭੂ ਸਾਡੇ ਵਿੱਚ ਤਾਂ ਤਾਕਤ ਨਹੀਂ ਹੈ, ਅਸੀਂ ਇੰਨੇ ਤਕੜੇ ਨਹੀਂ ਹਾਂ ਤੇਰੀ ਮਾਇਆ ਦਾ ਮੁਕਾਬਲਾ ਕਰੀਏ, ਕਿਉਂਕਿ ਪੈਰ ਪੈਰ ਤੇ ਭੁਲਾ ਰਹੀ ਹੈ ਸਾਨੂੰ। ਕਿਉਂਕਿ ਪੌਦੀ ਉਹ ਭੁੱਲਾ ਤਾਂ ਬਣਾਈ ਗਈ ਸੀ, ਇਹ ਮਾਇਆ ਜਿੱਦਾਂ ਬਿਸਰੇ ਉਹ ਉਪਦੇ ਪਾਉ ਦੂਜਾ ਲਾਇਆ, ਤੈਨੂੰ ਬਣਾ ਦੇਣਾ ਤੇ ਦੂਜਾ ਪਾ ਜਿਹੜਾ ਦੁਨੀਆਂ ਹੈ ਇਹਦੇ ਵਿੱਚ ਜਿਹੜੇ ਰਿਸ਼ਤੇਦਾਰ ਨੇ, ਕਾਰੋਬਾਰ ਨੇ, ਹੋਰ ਚੀਜ਼ਾਂ ਨੇ, ਉਹਦੇ ਖਿਲਾਫ ਕਿਰਪਾ ਕਰ ਸਾਨੂੰ ਸਾਡਾ ਜੀਵਨ ਦੇਖੇ ਚਲਾ। ਇਸ ਤਰ੍ਹਾਂ ਦੇ ਨਾਲ ਸਾਹਿਬੀ ਸਮੇਂ ਦੀ ਕਦਰ ਕਰੋ। ਇਹ ਲੰਘਿਆ ਹੋਇਆ ਆਦਮੀ ਉਹਦਾ ਪਿੱਛੋਂ ਰੋਣਾ ਪੈ ਜਾਂਦਾ, ਫਿਰ ਬਣਦਾ ਕੁਛ ਨਹੀਂ ਹੈ। ਜਿਹੜੇ ਸਮਝਦਾਰ ਬੰਦੇ ਨੇ ਜਿਹਨਾਂ ਦੇ ਪਤਾ ਹੁੰਦਾ ਵੀ ਨਾਮ ਦਾ ਤੋਸਾ ਅਸੀਂ ਜਮ੍ਹਾਂ ਕਰਨਾ, ਉਹਦਾ ਉਹ ਨਾਮ ਦਾ ਤੋਸਾ ਜਮ੍ਹਾਂ ਨਹੀਂ ਕਰਨਾ ਤੇ ਤੁਸੀਂ ਕਦਾ ਸੁਣ ਆਉਂਦੇ ਹੋ, ਸਵੇਰ ਵੇਲੇ ਬੰਦਗੀ ਕਰ ਲਾਉਂਦੇ ਹੋ, ਬਹੁਤ ਚੰਗੀ ਚੀਜ਼ ਹੈ ਇਹ ਦੇਖੇ ਵਿੱਚ ਪੈਂਦੀਆਂ ਨੇ ਚੀਜ਼ਾਂ। ਸਤਸੰਗ ਦਾ ਮਹਾਤਮ ਮਹਾਂਪੁਰਸ਼ਾਂ ਨੇ ਦੱਸਿਆ, ਉਹ ਤਾਂ ਦੱਸਿਆ ਹੀ ਹੈ। ਗੁਰੂ ਮਹਾਰਾਜ ਨੇ ਜਿਹੜਾ ਆਪ ਫਰਮਾਇਆ ਉਹਦੇ ਉੱਤੇ ਵਿਸ਼ਵਾਸ ਲਿਆਓ। ਮਹਾਰਾਜ ਕਹਿੰਦੇ ਕਈ ਕੋਟਕ ਜਗ ਫਰਾਂ ਸੁਣ ਰਾਵਣ ਹਾਰੇ ਰਾਮ। ਜਿਹੜੇ ਹਰੀ ਦਾ ਜਗ ਸੁਣਦੇ ਰਹੇ ਤੇ ਗਾਉਂਦੇ ਰਹੇ ਉਹਨਾਂ ਨੂੰ ਕਈ ਕਰੋੜ ਜਗਾਂ ਦਾ ਫਲ ਪ੍ਰਾਪਤ ਹੋ ਜਾਇਆ ਕਰਦਾ। ਪਰ ਜੇ ਨਾਮ ਵੀ ਇਹਦੇ ਨਾਲ ਜੁੜ ਜਾਵੇ, ਨਾਮ ਦਾ ਕੋਈ ਵੀ ਮਹਾਤ ਜਿਹੜਾ ਹੈ ਮਹਾਤਮ ਦੱਸ ਨਹੀਂ ਸਕਦਾ ਨਾਮ ਦਾ, ਕਿਉਂ ਸਾਰੀ ਨਾਮ ਹੋਰ ਕੀ ਬਣਾ ਕੋਈ ਜਾ ਤੋ ਜਿਹੜਾ ਬਾਗ ਮਸਾਏ ਸਿਧਾਂਤ ਖਾਦਾ ਜੁਆ। ਨਾਮ ਨੇ ਸਹਾਇਤਾ ਕਰਨੀ ਹੈ, ਹੋਰ ਚੀਜ਼ ਕੋਈ ਦੁਨੀਆ ਦੀ ਨਹੀਂ ਹੈ ਜਿਹੜੀ ਸਹਾਇਤਾ ਕਰੇ। ਇਸ ਤਰ੍ਹਾਂ ਦੇ ਨਾਲ ਪੜ ਲਓ, ਤੇਰੀ ਨਾਮ ਨੇ ਸਹਾਇਤਾ ਕਰਨੀ ਔਖੀ ਸੰਦੀਪ ਨਾਮ ਲਾਈ ਮਨ ਮਹਾ ਨਾਮ ਤੇਰੇ ਸੰਸਾਰ ਜੈ ਮਹਾ ਭਿਆਨ ਦੂਰ ਜਨ ਮਿਲੈ ਤੇ ਕੇਵਲ ਨਾਮ ਸਾਡਾ ਜੇ ਮੁਸ਼ਕਲ ਹੋਵੇ ਹੱਤ ਭਾਰੀ ਹਰ ਕੋ ਨਾਮ ਕਿਨਮੈ ਹੋਵੇ ਜੇ ਮਾਲ ਤੇ ਚਲੇ ਜਾਏ ਹਰ ਕੋ ਹਰ ਕਾ ਨਾਮ ਹੋਆ ਸਚ ਕੋ ਜੇ ਬੈਠੇ ਮਹਾ ਅੰਧ ਗਵਾਰਾ ਹਰ ਕਾ ਨਾਮ ਤੈ ਸਤਿ ਗਿਆ ਜੇ ਪੰਥ ਤੇਰਾ ਕੋ ਰਤ ਜਾ ਤੂੰ ਹਰ ਕਾ ਨਾਮ ਤੈ ਨਾਲ ਦਿੱਤਾ ਮਹਾਂਪੁਰਸ਼ਾਂ ਦੇ ਜੀਵਨ ਵਿੱਚ ਐਸੀਆਂ ਚਾਚੀਆਂ ਹੁੰਦੀਆਂ ਤੇ ਇੱਕ ਸੱਤ ਚੇਤ ਸਿੰਘ ਜੀ ਹੋਏ ਨੇ ਸੇਵਾ ਬਹੁਤ ਕਰਿਆ ਕਰਦੇ ਗੁਬਾਰਾ ਦੀ ਸੇਵਾ ਹੋਰਾਂ ਦੀ ਸੇਵਾ ਸੰਤਾਂ ਦਾ ਆਪਣਾ ਆਪਣਾ ਮਤ ਹੁੰਦਾ ਇੱਕ ਵਾਰੀ ਉਹਨਾਂ ਕੋਲ ਇੱਕ ਪੰਡਿਤ ਆ ਗਿਆ ਪੰਡਿਤ ਆਇਆ ਹੋਇਆ ਉਹਨੂੰ ਅਸੀਂ ਸਾਰ ਲੱਗ ਗਏ ਮਰੋੜੇ ਲੱਗ ਗਏ ਬਾਬਾ ਜੀ ਨੇ ਬੜੇ ਸਵਾਲ ਦੇ ਨਾਲ ਉਹਦੀ ਮਦਦ ਕਰੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹਦੀ ਸਫਾਈ ਕਰ ਤੇ ਬਲਕ ਦੇ ਕੋਲ ਪਾਏ ਹੋਏ ਨੇ ਕੋਲ ਆਪ ਹੇਠਾਂ ਬੈਠੇ ਨੇ ਚੌਂਕੀ ਦੇ ਉੱਤੇ ਕਹਿਣ ਲੱਗੇ ਦੋ ਪੰਡਿਤ ਜੀ ਮੈਂ ਸੁਖਮਨੀ ਸਾਹਿਬ ਦਾ ਪੜ੍ਹਦਾ ਨਾ ਮੈਂ ਬੋਲਦਾ ਨਹੀਂ ਹੁੰਦਾ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਤੂੰ ਲੈ ਜਾ ਉਹ ਕਹਿਣ ਲੱਗਿਆ ਬਾਬਾ ਜੀ ਹੁਣ ਮੈਨੂੰ ਕੋਈ ਲੋੜ ਨਹੀਂ ਹੈ ਕਿਰਿਆ ਹੋ ਚੁੱਕੀ ਹੈ ਸਾਡਾ ਡੇਢ ਘੰਟਾ ਮੈਨੂੰ ਮਿਲ ਜਾਂਦਾ ਦੂਜਾ ਮੁਰਲਾ ਉੱਠਣ ਤੱਕ ਤਾਂ ਤੁਸੀਂ ਪਾਠ ਕਰ ਉਹ ਪਾਠ ਜਦ ਕਿਸੇ ਸਾਗਰ ਕਰਕੇ ਪਾਠ ਕਰੀਦਾ ਨਾ ਉਹਦਾ ਰਥ ਹੀ ਹੋਰ ਹੋਇਆ ਕਰਦਾ ਜੇ ਐਵੇਂ ਹੀ ਫਰਜ ਕਰਕੇ ਪਾਠ ਕਰੋ ਉਹ ਪਾਠ ਤਾਂ ਕਰ ਲਿਆ ਠੀਕ ਹੈ ਮੈਂ ਇੱਦਾਂ ਨਹੀਂ ਕਹਿੰਦਾ ਵੀ ਉਹਦਾ ਫਲ ਨਹੀਂ ਹੁੰਦਾ ਬਹੁਤ ਮੇਹਰ ਫਲ ਹੁੰਦਾ ਸਾਗਰ ਕਰਕੇ ਕਰੋ ਉਹ ਮਹਾਂਪੁਰਸ਼ ਦੱਸਦੇ ਨੇ ਕਿ ਉਹਦਾ ਫਲ ਬਹੁਤ ਜ਼ਿਆਦਾ ਬਚਾਇਆ ਕਰ ਉਹ ਸੰਤ ਪਾਠ ਕਰਦੇ ਰਹੇ ਤੇ ਜਦ ਉਹਦਾ ਨੇਤਰ ਖੋਲੇ ਜਿਹੜੇ ਜਿਹੜੇ ਉਹ ਮੈਨੂੰ ਚੜ੍ਹਾਈ ਕਰਦੇ ਉਹਦਾ ਵੀ ਰੂਲ ਲਖਮੋ ਰਿਵਾਜ ਦੇ ਮੁਤਾਬਕ ਉਹਨਾਂ ਨੇ ਕਿਹਾ ਵੀ ਬੜਾ ਮਾੜਾ ਕੰਮ ਹੋਇਆ ਮੰਜੇ ਤੇ ਚੜ੍ਹਾਈ ਕਰਕੇ ਇਹ ਲੋਕ ਮੰਜੇ ਤੋਂ ਹੇਠਾਂ ਲਾ ਦਿੰਦੇ ਨੇ ਸਾਡੇ ਤਾਂ ਨਹੀਂ ਗੁਰਮੁਖ ਵਿੱਚ ਇਹ ਚੀਜ਼ ਆਈ ਤੇ ਮੰਜਿਆ ਤੋਂ ਹੇਠਾਂ ਲਾ ਉਹ ਸਾਰੀ ਜ਼ਿੰਦਗੀ ਬੱਚਿਆ ਤੇ ਰਿਹਾ ਇਹਦੇ ਵਿੱਚੋਂ ਆਤਮ ਕਲਾ ਹੀ ਨਿਕਲਦੀਆਂ ਹੋਰ ਤਾਂ ਸਰੀਰ ਤਾਂ ਪਹਿਲਾਂ ਵੀ ਹੈ ਜਾਏਗਾ ਉਸ ਵੇਲੇ ਸੰਤ ਛੋ ਬਸ ਪਏ ਇੱਧਰਲੇ ਪਾਸੇ ਸੇਵਕਾਂ ਨੂੰ ਕਿਹਾ ਵੀ ਤੁਸੀਂ ਤਿਆਰੀ ਕਰੋ ਤਿਆਰੀ ਸ਼ੁਰੂ ਹੋ ਗਈ ਹੌਲੀ ਹੌਲੀ ਸੰਗਤ ਇਕੱਠੀ ਹੋ ਗਈ ਬੱਕਲਾ ਬੁਕਲਾ ਰੱਖ ਦਿੱਤੀਆਂ ਜਾ ਕੇ ਸਾਰੀਆਂ ਸੁਵਿਧਾ ਕੀਤੀ ਤੇ ਉਹਦੇ ਬਾਅਦ ਮਹਾਂਪੁਰਸ਼ਾਂ ਨੇ ਕਿਹਾ ਵੀ ਹੁਣ ਤਿਆਰੀ ਕਰੋ ਭਾਈ ਚੱਕ ਲੈ ਚੱਲੀ ਉਹਦਾ ਚੱਕਣ ਗਏ ਉਹਦੇ ਬਾਹਰ ਵੀ ਤੇ ਪੈਰ ਗਿਆ ਕਹਿੰਦੇ ਭਾਈ ਇਹ ਤਾਂ ਜੋਧਾ ਹੋ ਗਿਆ ਲਾਓ ਕਰੋ ਕਫਨ ਕਫਨ ਲਾਇਆ ਤਾਂ ਉੱਠ ਕੇ ਬੈਠ ਗਿਆ ਦੋ ਹੱਥ ਜੋੜ ਕੇ ਨਮਸਕਾਰ ਕਰੀ ਕਿਹਾ ਧੰਨ ਹੋ ਮਹਾਂਪੁਰਸ਼ੋ ਧੰਨ ਕਹਿੰਦੇ ਉੱਠਿਆ ਕਹਿੰਦਾ ਮੈਂ ਨੀ ਉੱਠਣਾ ਮੈਂ ਨਾਲ ਖੜੇ ਨੇ ਜਿਹੜੇ ਮੈਨੂੰ ਲੈ ਕੇ ਗਏ ਸਿਰਫ ਮੈਨੂੰ ਇੱਕ ਗੱਲ ਕਰਨ ਵਾਸਤੇ ਵਾਪਸ ਬੋਲਿਆ ਉਹ ਇਹ ਹੈ ਕਿ ਸੰਤ ਫਿਕਰ ਚ ਪੈ ਗਏ ਵੀ ਇਹਦੀ ਗਤੀ ਨਹੀਂ ਹੋਣੀ ਇਹਨਾਂ ਨੂੰ ਦੱਸ ਦੋ ਕਹਿਣ ਲੱਗਿਆ ਮਹਾਰਾਜ ਮੈਂ ਸੁਖਮਨੀ ਸਾਹਿਬ ਸੁਣਦਾ ਚੜ੍ਹਾਈ ਕੀਤਾ ਸੀ ਤੇ ਮੇਰੇ ਵਾਸਤੇ ਭਗਵਾਨ ਆ ਗਏ ਸਪੈਸ਼ਲ ਤੇ ਮੈਨੂੰ ਇਹ ਭਗਵਾਨਾਂ ਵਿੱਚ ਲਈ ਜਾ ਰਹੇ ਨੇ ਮੈਂ ਕੁੱਠ ਸਾਹਿਬ ਨੂੰ ਲਈ ਜਾ ਰਿਹਾ ਸਿਰਫ ਮੈਂ ਦੱਸਣ ਵਾਸਤੇ ਤੁਹਾਨੂੰ ਆਇਆ ਵੀ ਤੁਸੀਂ ਸਾਦਾ ਰੱਖੋ ਇਸ ਤਰ੍ਹਾਂ ਦੇ ਨਾਲ ਜਿਹੜਾ ਨਾਮ ਹੈ ਇਹ ਸਹਾਇਤਾ ਕਰਦਾ ਇੱਥੇ ਵੀ ਤੇ ਉੱਥੇ ਵੀ ਇੱਥੇ ਸੰਕਟਾਂ ਚ ਨਹੀਂ ਬਣ ਹੁੰਦਾ ਕਿਸੇ ਨੂੰ ਜੇ ਪਰਮੇਸ਼ਵਰ ਦਾ ਨਾਮ ਕੋਲ ਹੋਵੇ ਦਰਗਾਹ ਦੇ ਵਿੱਚ ਕੀ ਹੁੰਦਾ ਧਨ ਧਨ ਕਹੇ ਸਭ ਹੋਏ ਸਾਰੇ ਧਨ ਧਨ ਕਹਿੰਦੇ ਮਹਿਮਾ ਹੁੰਦੀਆਂ ਨਾਮ ਦੇ ਬਣਾਲੇ ਦੀ ਜਦ ਬਦਲਾ ਦੀ ਸੰਘਣਾ ਹੈ ਉਸ ਵੇਲੇ ਜੈਕਾਰ ਹੁੰਦੀ ਮੁੱਖੋ ਜਨਾ ਦਰਗੇ ਸੋ ਇਸ ਕਰਕੇ ਨਾਮ ਦੇ ਬਾਰੇ ਅਸੀਂ ਉਹਨਾਂ ਅਣਜਾਣ ਬਿਲਕੁਲ ਇਹ ਸਾਨੂੰ ਪਤਾ ਨਹੀਂ ਲੱਗਦਾ ਵੀ ਕਰੀਏ ਕੀ ਇਹ ਕਿਉਂਕਿ ਨਾਮ ਸਾਨੂੰ ਪ੍ਰਾਪਤ ਨਹੀਂ ਹੋਇਆ ਕੋਈ ਪੂਰਾ ਨਹੀਂ ਮਿਲਿਆ ਜਿਹੜਾ ਨਾਮ ਵੱਲ ਲਾ ਦੇਵੇ ਪਹਿਲਾਂ ਨਵਾਂ ਜਿਹੜਾ ਪਹਿਲੀ ਸਟੇਜ ਹੋਇਆ ਕਰਦੀ ਹੈ ਉਹ ਆਗੇ ਬਾਣੀ ਪੜ੍ਹਦਾ ਬਾਣੀ ਵਿਚਾਰਦਾ ਮਹਾਰਾਜ ਕਹਿੰਦੇ ਜਦੋਂ ਇਹ ਅੰਦਰ ਰੱਜ ਜਾਵੇ ਨਾ ਬਾਣੀ, ਇਹ ਬਾਣੀ ਜੋ ਜੀਓ ਜਾਣੇ ਤੇ ਅੰਤਰ ਰਹੇ ਨਾਮਾ, ਫਿਰ ਨਾਮ ਦਾ ਰਸ ਅੰਦਰ ਆਉਣਾ ਸ਼ੁਰੂ ਹੋ ਜਾਂਦਾ। ਨਾਮ ਦਿੰਦਾ ਮਹਾਂਪੁਰਸ਼ਾਂ ਦਾ ਇਹ ਮਰਿਆਦਾ ਹੋਇਆ ਕਰਦੀ ਹੈ ਕਿ ਅੰਮ੍ਰਿਤ ਵੇਲੇ ਉੱਠਣਾ, ਉਹਦੇ ਬਾਅਦ ਇਸ਼ਨਾਨ ਕਰਕੇ ਛੇਤੀ ਤੋਂ ਛੇਤੀ ਸਮਾਂ ਦਾ ਨਸ਼ਟ ਕਰਦੇ ਹੋਏ ਬੈਠ ਜਾਣਾ ਤੇ ਢਾਈ ਘੰਟੇ ਘੱਟੋ ਘੱਟ ਪਰਮੇਸ਼ਰ ਦਾ ਨਾਮ ਜਪਣਾ। ਇਹ ਸਾਡੇ ਉਸ ਵੇਲੇ ਦੀਆਂ ਗੱਲਾਂ ਜਦੋਂ ਮੈਂ ਛੋਟਾ ਹੁੰਦਾ ਸੀ, ਜਦ ਆਮ ਆਦਮੀ ਵੀ ਇਸ ਤਰ੍ਹਾਂ ਹੀ ਕਰਿਆ ਕਰਦੇ ਸੀ, ਖੂਹਾਂ ਤੇ ਜਾ ਕੇ ਨਹਾਉਣਾ ਤੇ ਉੱਥੇ ਹੀ ਬਹਿ ਜਾਂਦੇ ਸੀ ਸਿਮਰਨ ਕਰਨਾ। ਫਿਰ ਜਦੋਂ ਇਹ ਹੋ ਚੁੱਕੇ ਫਿਰ ਬਾਣੀ ਦੀ ਵਾਰੀ ਆਉਂਦੀ, ਫਿਰ ਚੜ੍ਹੇ ਦਿਨ ਗੁਰਬਾਣੀ ਲਾਭ ਹੈ, ਬਹਿੰਦੇ ਉੱਠਦੇ ਹਰ ਨਾਮ ਤੇ ਆਓ। ਸੋ ਬਾਣੀ ਜਿਹੜੀ ਹੈ ਇਹ ਜ਼ਰੂਰੀ ਹੈ, ਜੇ ਬਾਣੀ ਨਾਲ ਹੋਵੇ ਤਾਂ ਨਾਮ ਨਹੀਂ ਚੱਲਦਾ। ਇਹਦੇ ਵੀ ਨਾਮ ਚੱਲਾ ਹੀ ਜੇ ਜੋ ਹੌਲੀ ਹੌਲੀ ਕਮਰਾਟ ਹੋ ਜਾਂਦਾ ਨਾਮ ਦੇ ਰਸ ਨਾ ਹੋਵੇ। ਮੈਨੂੰ ਪੁੱਛਿਆ ਵੀ ਪਾਤਸ਼ਾਹ ਜਦੋਂ ਅਸੀਂ ਬਾਣੀ ਬਣਦੇ ਫਿਰ ਨਾਮ ਦੇ ਬੁੰਦੀ ਕੀ ਲੋੜ ਹੈ? ਕਹਿੰਦੇ ਪਿਆਰਿਓ, ਬਾਣੀ ਜਿਹੜੀ ਹੈ ਇਹ ਧਰਤੀ ਹੈ, ਨਾਮ ਜਿਹੜਾ ਇਹਦੇ ਵਿਰਸ਼ ਹੈ। ਇਹ ਵਿਰਸ਼ ਧਰਤੀ ਬਿਨਾਂ ਨਹੀਂ ਹੁੰਦਾ, ਧਰਤੀ ਵਿਰਸ਼ ਦੇ ਬਗੈਰ ਸਮਰੀ ਨਹੀਂ ਹੈ। ਇਸ ਕਰਕੇ ਦੋਏ ਚੀਜ਼ਾਂ ਨੇ, ਬਾਣੀ ਵੀ ਬਣੋ, ਚਿੱਤ ਨੂੰ ਇਕਾਗਰ ਕਰਕੇ ਨਾਮ ਦੇ ਦਿੱਤੇ। ਨਾਮ ਦੀਆਂ ਹੁੰਦੀਆਂ ਅਵਸਥਾਵਾਂ, ਜਿਹੜਾ ਜਪਦਾ ਉਹਨੂੰ ਪਤਾ ਲੱਗ ਜਾਂਦੀ ਹੈ। ਬਹੁਤ ਸਾਰੇ ਟਕਰਾਏ ਪੈ ਜਾਂਦੇ ਨੇ, ਇਧਰਲੀ ਗੱਲ ਸੁਣੀ, ਉਧਰਲੀ ਸੁਣੀ, ਉਹ ਕਿਤਾਬ ਪੜ੍ਹੀ, ਉਹ ਕਿਤਾਬ ਪੜ੍ਹੀ, ਕਿਤੇ ਵੇਚੇ ਤੇ ਨਹੀਂ ਪਹੁੰਚੀ। ਇਸ ਵਾਸਤੇ ਜੇ ਇਹਦੀ ਥੋੜ੍ਹੀ ਜਿਹੀ ਗਾਈਡੈਂਸ ਮਿਲ ਜਾਵੇ ਨਾ ਕਿਸੇ ਅਨੁਭਵੀ ਪੁਰਸ਼ ਤੋਂ, ਗੁਰਸਿੱਖ ਤੋਂ, ਤਾਂ ਬਾਣੀ ਦੀ ਇੰਨੀ ਹੈਲਪਿੰਗ ਹੈ ਨਹੀਂ, ਉਹ ਕੰਫਿਊਜ਼ ਹੋ ਜਾਂਦਾ। ਦੁਆਰੇ ਫਿਰ ਮੇਰੇ ਉਸਦੇ ਮੈਂ ਵੀ ਕੰਫਿਊਜ਼ ਹੋ ਕੇ ਦੇਖਿਆ ਜੀ, 6 ਸਾਲ ਲਿਆ ਮੈਨੂੰ ਕੰਫਿਊਜ਼ਨ। ਫਿਰ ਮੈਨੂੰ ਇੱਕ ਮਹਾਂਪੁਰਸ਼ ਮਿਲੇ, ਉਹਨਾਂ ਨੇ ਮੈਨੂੰ ਦੱਸਿਆ ਵੀ ਤੂੰ ਤਾਂ ਕੰਫਿਊਜ਼ ਹੋ ਗਿਆ। ਇੱਧਰ ਉਹ ਤੇਰੇ ਗੱਲਾਂ ਸੁਣ ਲੈਂਦੇ ਨੇ, ਮੇਰੇ ਜੋਤ ਕਰਦੀ ਹੈ, ਮੈਨੂੰ ਇਹ ਸਭ ਸੁਣਦਾ, ਮੈਨੂੰ ਉਹ ਸੁਣਦਾ, ਉਹ ਵੀ ਸੁਣਦਾ। ਕਹਿੰਦਾ ਮਾਇੰਡ ਦੀ ਕੰਸੈਪਸ਼ਨ ਹੈ, ਅਵਸਥਾ ਪਹੁੰਚੀ ਨਹੀਂ ਹੈ, ਲੇਕਿਨ ਕੰਸੈਂਟਰੇਸ਼ਨ ਨੇ ਬਣਾ ਲਈ ਉਹ ਉਸੇ ਤਰ੍ਹਾਂ ਦੇ ਨਾਲ। ਸੋ ਇਸ ਕਰਕੇ ਇਹਦਾ ਜੀਵਨ ਤੋਂ ਸਾਵਧਾਨ ਹੋਣਾ ਚਾਹੀਦਾ। ਨਾਮ ਨਹੀਂ ਮਿਲਦਾ ਗੁਰੂ ਬਿਨਾਂ, ਮੇਰੇ ਸਤਿਗੁਰ ਨਾਉ ਨਾ ਪਾਈ ਹੈ, ਬੁਝੋ ਕਰ ਵਿਚਾਰ। ਗੁਰੂ ਕਰ ਮਿਲਿਆ ਨਾਮ, ਪੂਰੇ ਭਾਗ ਸਤਿਗੁਰ ਮਿਲੇ, ਸੁੱਖ ਵਾਹਿਗੁਰੂ ਵਿਚਾਰ, ਪੂਰੇ ਭਾਗ ਹੋਣ ਤਾਂ ਗੁਰੂ ਮਿਲ। ਤੋ ਮੈਂ ਕੱਲ ਬੇਨਤੀ ਕੀਤੀ ਸੀ ਕਿ ਬਾਬਾ ਅਮਰਦਾਸ ਜੀ ਇਸ਼ਨਾਨ ਕਰਨ ਗਏ, ਜਦ ਵਾਪਸ ਆ ਗਏ ਬਰਸਰ ਕੇ, ਉੱਥੇ ਉਹਨਾਂ ਦਾ ਜਿਹੜਾ ਸਾਥੀ ਬਣਿਆ, ਮਿੱਤਰ ਬਣਿਆ, ਬ੍ਰਹਮਚਾਰੀ, ਉਹਦਾ ਪਰਨ ਸੀ ਕਿ ਮੈਂ ਗੁਰੇ ਦੇ ਹੱਥੋਂ ਨਹੀਂ ਖੜਾ। ਮਹਾਰਾਜ ਦਾ ਵੀ ਇਹ ਹੁਕਮ ਸਾਨੂੰ ਰਹਿਤਰਾ ਵਿੱਚ ਹੁਕਮ ਆਉਂਦਾ, ਜਾਗੀ ਰਹਿਤਰਾ ਜਾਣੀ ਹੈ, ਗੁਰਬਾਣੀ ਨਹੀਂ ਵੀ ਪਿਸਦੇ ਹੱਥੋਂ ਖਾਧੇ ਆ, ਪਿਸਦੇ ਹੱਥ ਕੀਤੀ। ਜਿਹੜਾ ਜਿੱਥੇ ਕਿਤੇ ਦਾ ਪ੍ਰਸ਼ਾਦ ਚਾਹੀਦਾ, ਮਹਾਰਾਜ ਕਹਿੰਦੇ ਮੇਰਾ ਜਿੱਥੇ ਨਹੀਂ ਪ੍ਰਸ਼ਾਦਾ ਵੀ ਸੋਧ ਕੇ ਛੱਡਣਾ ਚਾਹੀਦਾ। ਇਹਦੇ ਵਿੱਚ ਆਦਮੀ ਦੇ ਜਿਹੇ ਦੇ ਖਿਆਲ ਨੇ, ਉਹ ਵਾਤਾਵਰਨ ਦਾ ਅਸਰ ਇਹਦੇ ਦੇਸ ਇਹਦੇ ਵਿੱਚ ਹੀ ਰਹਿ ਜਾਂਦੀਆਂ। ਜਿਹੜਾ ਜਿਹਾ ਖਾਣਾ ਉਹ ਆ ਜਾ ਮਨ ਤੇ ਅਸਰ ਹੋ ਜਾਂਦਾ। ਬਾਕੀ ਕੀ ਕਰਨ ਵਾਲੇ ਜੇ ਸਾਵਧਾਨ ਨਾ ਰਹਿਣ ਕਹਿਣਗੇ, ਅੱਜ ਪਤਾ ਨਹੀਂ ਕੀ ਹੋ ਗਿਆ, ਮਨ ਇਹ ਨਹੀਂ ਰੱਖਦਾ ਵੀ ਸੋਚ ਲਿਆ ਕਰੋ ਵੀ ਕਿਹਦਾ ਸਾਰਾ ਖਾਧਾ, ਉਹਦੀ ਕਮਾਈ ਸ਼ੁੱਧ ਹੈ ਕਿ ਨਹੀਂ ਸ਼ੁੱਧ ਹੈ, ਮਨ ਪਾਣੀ ਬਣਦਾ ਕਿ ਨੇਤੀਆਂ ਹੀ ਚਲਦੀਆਂ ਉਸ ਘਰ ਚ। ਰਹਿਣਾ ਚਾਹੁੰਦਾ ਜਾਗੀ, ਰਹਿਣਾ ਜਾਣੀ ਹੈ, ਗੁਰਬਾਣੀ ਨੇ ਹਜੀਰ ਸਿੱਧੇ ਹੱਥੋਂ ਖਾਧਿਆ, ਬਿਸਰੇ ਹੱਥ ਕੀ। ਫਿਰ ਕਮਾਈ ਦਾ ਕੋਈ ਪਤਾ ਨਹੀਂ ਹੁੰਦਾ, ਉਹਦੀ ਕਮਾਈ ਕਿਹੀ ਹੈ। ਇਹ ਸਾਰੀਆਂ ਚੀਜ਼ਾਂ ਦਾ ਮੂੰਹ ਦੇਖਣਾ ਪੈਂਦਾ। ਉਹਨੇ ਬੰਦ ਕਰਿਆ ਹੋਇਆ ਸੀ, ਉਹਨੇ ਬੰਦ ਕਬਾਰ ਦੋਨਾਂ ਖਾਣਾ ਮਿਲ ਜਾਵੇ, ਉਸ ਕਰਕੇ ਕਰੀਦਾ। ਦੱਸੋ ਨਾਮ ਕਿਵੇਂ ਚੱਲੂਗਾ? ਇੱਕ ਪੀਰ ਹੋਇਆ ਬੜਾ ਮਸ਼ਹੂਰ, ਉਹਦਾ ਨਾਮ ਹਰੀਰ ਸੀ। ਉਹ ਵਿਆਜ ਦਾ ਕੰਮ ਕਰਦਾ ਸੀ, ਵਿਆਜ ਵੀ ਬਹੁਤ ਲੈਂਦਾ ਸੀ। ਜਦੋਂ ਵਿਆਜ ਦੀ ਕਿਸ਼ਤ ਲੈਣ ਜਾਣੀ, ਉਹਨੇ ਕਿਹਾ ਵੀ ਮੇਰੀ ਜੁੱਤੀ ਦੱਸੀ ਹੈ ਇੰਨੀ, ਇੰਨਾ ਮੇਰਾ ਟਾਇਰ ਲੱਗਿਆ, ਇਹ ਵੀ ਤੇਰੇ ਵਿਆਜ ਦੇ ਵਿੱਚ ਬਹੁਤ ਬਹੁਤ ਬੜੇ ਦੁਖੀ ਸੀ, ਪਰ ਪੈਸਾ ਲੈਂਦੇ। ਇੱਕ ਦਿਨ ਉਹ ਗਿਆ ਤਾਂ ਉਹ ਗਰੀਬ ਆਦਮੀ ਸੀ, ਉਹਨੂੰ ਕਹਿਣ ਲੱਗਿਆ ਵੀ ਦੇ ਮੇਰੇ ਪੈਸੇ। ਉਹ ਕਹਿੰਦੇ ਮੇਰੇ ਕੋਲ ਤਾਂ ਹੈ ਨਹੀਂ। ਉਹ ਕਹਿ ਕੇ ਤੁਰ ਗਿਆ, ਉੱਥੇ ਬਹਿ ਗਿਆ। ਘਰ ਵਾਲੀ ਨੂੰ ਕਹਿੰਦਾ ਤੈਨੂੰ ਪਤਾ ਤੁਹਾਡੇ ਤੇ ਹੋਰ ਖਰਚਾ ਪੈ ਜਾਣਾ, ਮੇਰੇ ਆਏ ਦਾ ਪੈ ਜਾਣਾ, ਮੇਰੀ ਜੁੱਤੀ ਕੱਸੀ ਹੈ ਉਹਦਾ ਪੈ ਜਾਣਾ। ਉਹ ਕਹਿੰਦੀ ਸਾਡੇ ਕੋਲ ਹੈ ਹੀ ਨਹੀਂ ਕੁਛ, ਕੋਈ ਚੀਜ਼ ਵੀ ਮੋਰਨ ਨੂੰ। ਕਹਿੰਦਾ ਕੁਛ ਤਾਂ ਹੋਣਾ ਹੈ। ਕਹਿਣ ਲੱਗੀ ਆਹ ਸਬਜ਼ੀ ਪਈ ਹੈ ਮੇਰੇ ਕੋਲ। ਕਹਿੰਦਾ ਬਣਾ ਸਬਜ਼ੀ। ਉਹ ਕਹਿੰਦੀ ਨਾ ਸਾਡੇ ਕੋਲ ਘਿਓ ਹੈ, ਨਾ ਲੱਸਣਾ ਨੇ, ਨਾ ਕੋਈ ਮਿਰਚ ਹੈ, ਨਾ ਮਸਾਲਾ ਹੈ, ਕੁਛ ਵੀ ਨਹੀਂ ਹੈ, ਚੱਲੀ ਪਈ ਹੈ। ਜਾ ਲੈ ਆ ਜਾ ਕੇ ਉਹ ਅਮੀਰ ਲੈ ਜਾ ਕੇ ਲੈ ਆਇਆ ਤੇ ਲਿਆ ਕੇ ਜਦੋਂ ਬੁਲਾ ਰਹੇ ਸੀ ਉਸ ਵੇਲੇ ਇੱਕ ਬੈਦਰ ਆ ਗਿਆ ਫਕੀਰ ਆ ਗਿਆ ਕਹਿਣ ਲੱਗਿਆ ਵੀ ਮੈਨੂੰ ਪੁੱਛ ਲਓ ਉਹ ਕਹਿਣ ਲੱਗਿਆ ਵੀ ਕੋਈ ਚੀਜ਼ ਨੀ ਬੀਬੀ ਨੇ ਕਿਹਾ ਵੀ ਸਬਜ਼ੀ ਬਣ ਗਈ ਕੁਛ ਨੀ ਕਹਿੰਦਾ ਇਹੀ ਦੇ ਦੋ ਕਹਿੰਦਾ ਜਿਵੇਂ ਆ ਉਹ ਜਿਵੇਂ ਦੇ ਦੋ ਉਹ ਜਦੋਂ ਚੱਪਲ ਲਾਇਆ ਢੱਕਣ ਲਾਇਆ ਫਰਾਰ ਹੋ ਕੇ ਪਾਸੇ ਹਟੀ ਕਹਿੰਦੀ ਉਰਿਆ ਉਰਿਆ ਸਬਜ਼ੀ ਨੂੰ ਕਹਿੰਦੀ ਕਹਿੰਦੀ ਤੇਰੀ ਕਮਾਈ ਦੇ ਕਿੰਨੀ ਵਾਰੀ ਹੈ ਖੂਨ ਉਬਲ ਰਿਹਾ ਕਾਲਾ ਖੂਨ ਵਾਲੇ ਖਾ ਰਿਹਾ ਇੱਥੇ ਤਾਂ ਸਬਜ਼ੀ ਦਾ ਕਾਰ ਨੀ ਚਾਹਤੀ ਉਹਦੇ ਸਿਰ ਨੂੰ ਚੂੜ ਲੱਗੀ ਉਹਨੇ ਕਿਹਾ ਮੇਰੀ ਕਮਾਈ ਇੰਨੀ ਵਾਰੀ ਇੱਕ ਮਹਾਤਮਾ ਦੇ ਕੋਲ ਗਿਆ ਉਹਨੂੰ ਜਾ ਕੇ ਕਿਹਾ ਵੀ ਆਹ ਗੱਲ ਹੋਈ ਆ ਉਹ ਕਹਿੰਦਾ ਤੇਰੀ ਕਮਾਈ ਵਾਰੀ ਹੈ ਉਹਨੂੰ ਦੇ ਲੈ ਮਲਕ ਭਾਗੋ ਨੇ ਤਾਂ ਮੇਰਾ ਖਿਆਲ ਕਾਲਾ ਲਹੂ ਨਿਕਲਿਆ ਸੀ ਇਹ ਕਾਲਾ ਲਹੂ ਜਿਹੜੇ ਖਾਂਦਾ ਉਸ ਵੇਲੇ ਮਹਾਤਮਾ ਨੇ ਕਿਹਾ ਵੀ ਜੇ ਤੈਨੂੰ ਬਚਣਾ ਹੈ ਨਾ ਜੋ ਕੁਛ ਤੇਰੇ ਕੋਲ ਹੈ ਸਭ ਬਣ ਰਾਮ ਕਰਤਾ ਉਹਨੇ ਕੋਈ ਚੀਜ਼ ਨਾ ਰਹੀ ਘਰ ਦੇ ਦਸਤੇ ਵੀ ਲੋਕ ਲਾਹ ਕੇ ਲੈ ਗਏ ਇੱਟਾਂ ਵੀ ਲਾਹ ਕੇ ਲੈ ਗਏ ਘਰਵਾਲੀ ਦਾ ਬੁਰਤਾ ਵੀ ਲਾਹ ਕੇ ਲੈ ਗਏ ਦੇ ਤਾ ਸਾਰਾ ਕੁੜਤਾ ਲੈ ਗਿਆ ਇੱਕ ਹੋਰ ਆਇਆ ਕਹਿੰਦਾ ਮੈਨੂੰ ਵੀ ਨਹੀਂ ਕਹਿੰਦਾ ਹੁਣ ਤਾਂ ਮੇਰੇ ਕੋਲ ਕੁਛ ਨੀ ਮੇਰੇ ਕੋਲ ਕੁੜਤਾ ਉਹਦੇ ਬਾਅਦ ਉਹ ਪਰਮੇਸ਼ਰ ਨਾਲ ਜੁੜਿਆ ਜੁੜਿਆ ਤਾਂ ਦਾਮੀ ਸੂਫੀ ਫਕੀਰ ਹੋਇਆ ਤੇ ਬੜੇ ਉਹਦੀਆਂ ਸਾਰੀਆਂ ਬਹੁਤ ਨੇ ਮਹਾਰਾਜ ਜੀ ਉਹਦੀ ਸਹਾਇਤਾ ਕਰਦੇ ਰਹੇ ਬੇਣੀ ਭਗਤੋਂ ਨੂੰ ਸੋ ਮੈਂ ਬੇਨਤੀ ਕਰਦਾ ਵੀ ਜਨਾਬ ਟੁੱਟਦਾ ਹੈ ਇੱਕ ਤਾਂ ਸੰਗਤ ਟੁੱਟਦਾ ਹੈ ਬੰਦਾ ਤੇ ਘਟੀਆ ਬੰਦਾ ਨਾ ਨਾਮ ਦਾ ਰਸ ਨੀ ਉਹਦੇ ਅੰਦਰ ਉਹਦੇ ਆਪਣੇ ਹਿਸਾਬ ਨਾਲ ਗੱਲ ਕਰਨੀ ਉਹਦੇ ਵਿੱਚ ਨਾਮ ਦਾ ਰਸ ਟੁੱਟ ਜਾਏਗਾ ਉਹਦਾ ਜਿਹੜਾ ਅਸਰ ਪੈ ਰਿਹਾ ਹੁਣ ਤਾਂ ਕਹਿਣ ਲੱਗੇ ਵੀ ਇਨਫੈਕਸ਼ਨ ਹੋ ਜਾਏਗੀ ਫਲਰਜੀ ਹੋ ਜਾਏਗੀ ਉਹ ਖਿਆਲਾਂ ਨਾਲ ਵੀ ਇਨਫੈਕਸ਼ਨ ਹੁੰਦੀ ਹੈ ਸੋ ਇਸ ਕਰਕੇ ਬਚ ਕੇ ਚੱਲਣਾ ਪੈਂਦਾ ਸਾਰਾ ਜੀ ਉਹ ਬਰਨ ਚੰਦ ਨੇ ਇਸੇ ਕਰਕੇ ਚੱਲਿਆ ਹੋਇਆ ਸੀ ਵੀ ਮੈਂ ਗੁਰੇ ਦੇ ਹੱਥੋਂ ਨਹੀਂ ਖਾਣ ਗੁਰੂ ਵਾਲਾ ਉਹ ਕੋਈ ਭਜਨ ਕਰਦਾ ਉਹ ਚਲੋ ਮੈਂ ਫਿਰ ਖਾਣ ਦੇ ਵਿੱਚ ਮੈਨੂੰ ਦੋਸ਼ ਨਹੀਂ ਲੱਗੇ ਤੇ ਬਾਬਾ ਅਮਰਦਾਸ ਜੀ ਨੂੰ ਉਸਨੇ ਕਿਹਾ ਬਾਬਾ ਅਮਰਦਾਸ 73 ਸਾਲ ਦੀ ਉਮਰ ਹੋ ਗਈ ਮੈਂ ਪੁੱਛਦਾ ਵੀ ਦਸ ਨੂੰ ਸਮਾਂ ਕਿਹੜਾ ਰਹਿ ਗਿਆ ਅਜੇ ਤੱਕ ਤੂੰ ਨੁਕਰਾ ਫਿਰਦਾ ਮੈਂ ਤਾਂ ਤੇਰੀ ਜਿਹੜੀ ਮਾਲਾ ਫੇਰਦਾ ਸੀ ਉਹਦੇ ਧੋਖੇ ਚੜ ਗਿਆ ਤੂੰ ਖੋੜ ਜਵਾਲਾ ਫੇਰਦਾ ਸੀ ਉਹ ਮਗਰਤੇ ਵਾਸਤੇ ਮੈਂ ਸਵਾ ਮੈਂ ਸੋਚਿਆ ਵੀ ਜਿੱਥੇ ਪੂਰੇ ਗੁਰੂ ਨੇ ਦਿੱਤਾ ਹੋਇਆ ਛਾਉਂਦਾ ਉਹਦਾ ਜਾਪ ਕਰਦਾ ਜੇ ਮੈਨੂੰ ਪਤਾ ਹੁੰਦਾ ਮੈਂ ਕਦੇ ਵੀ ਤੇਰਾ ਨਾਮ ਸੱਜ ਜਾਂਦਾ ਨਾ ਤੇਰੇ ਕੋਲ ਰਹਿੰਦਾ ਇਹਦਾ ਕਹਿੰਦਾ ਕਹਿੰਦਾ ਦੌੜਿਆ ਜਾਂਦਾ ਕਹਿੰਦਾ ਹੁਣ ਤੇ ਸੋਚ ਕਿੰਨੀ ਕਰਦਾ ਸੰਸਾਰ ਤੇ ਹੋ ਰਿਹਾ ਤੇਰੀਆਂ Yeah.
Thank you.
ਮਹਾਰਾਜ ਕਹਿੰਦੇ ਅਰਜਾ ਵਾਲੇ ਧੀ ਹੈ ਭਗਤੀ ਦੇ ਪਰਮੇਸ਼ਵਰ ਦੇ ਪਿਆਰ ਦੇ ਜਿਹਨੂੰ ਲੱਗ ਜਾਂਦਾ ਉਹੀ ਗੱਲ। ਤੋ ਇਸ ਤਰ੍ਹਾਂ ਦੇ ਨਾਲ ਆਪ ਸਾਰੀ ਰਾਤ ਪਹਿਲੀ ਜਾਗ ਕੇ ਗੱਡੀ, ਅੱਜ ਫੇਰ ਬਿਸਤਰਾ ਨਹੀਂ ਬਚਾਇਆ। ਬਾਲ ਬੱਚੇ ਹੈਰਾਨ ਨੇ ਵੀ ਹੋ ਕੀ ਗਿਆ ਇਹਨਾਂ ਨੂੰ, ਮੈਂ ਕੁਛ ਪੁੱਛੇ ਤੇ ਦੱਸਦੇ ਨੇ। ਜਾਂ ਹੰਝੂ ਆਈ ਜਾਂਦੇ ਨੇ, ਜਾਂ ਹੋ ਕੇ ਆਈ ਜਾਂਦੇ ਨੇ, ਕੱਚ ਉੱਠਦਾ ਫੇਰ ਅੱਖਾਂ ਦੇ ਵਿੱਚੋਂ ਪਾਣੀ ਆਉਣਾ ਸ਼ੁਰੂ ਹੋ ਜਾਂਦਾ। ਕੋਈ ਗਹਿਰੀ ਚੋਟ ਲੱਗੀ ਇਹਨਾਂ ਨੂੰ, ਸਭ ਵਿੱਚ ਵੀ ਦੱਸ। ਇਸ ਤਰ੍ਹਾਂ ਦੇ ਨਾਲ ਜਾਗਦੇ ਹੋਏ ਤਾਰਿਆਂ ਵਿੱਚ ਧਿਆਨ ਹੈ, ਰਾਤ ਟਿੱਕੀ ਪਈ ਹੈ, ਅਮਰਤ ਵੇਲਾ ਹੋਇਆ ਆ, ਤੇ ਨਾਲ ਇਹਨਾਂ ਦੇ ਆਪਣੇ ਘਰ ਪੜੋਸ ਵਾਲਾ ਘਰ ਇਹਨਾਂ ਦੇ ਦੂਜੇ ਭਰਾ ਦਾ ਸੀ ਵੱਡੇ ਦਾ। ਅਚਾਨਕ ਹੀ ਸੁਣਦੇ ਆ ਦਰਵਾਜ਼ਾ ਖੁੱਲਿਆ, ਫੇਰ ਦੇਖਿਆ ਧਿਆਨ ਦੇ ਨਾਲ ਵੀ ਡੋਲ ਪੌੜੀ ਦੇ ਉੱਤੇ ਚਾਹ ਰਿਹਾ, ਘਰ ਵਿੱਚ ਖੂਹੀ ਸੀ ਤੇ ਉਹਦੇ ਚੋਂ ਪਾਣੀ ਕੱਢਿਆ ਗਿਆ ਤੇ ਬਰਤਨ ਭਰਿਆ ਗਿਆ। ਸੋਚ ਰਹੇ ਨੇ ਵੀ ਇਸ ਵੇਲੇ ਟੀਕੀ ਹੋਈ ਰਾਤ ਹੈ, ਦੋ ਵੱਜੇ ਨੇ, ਤੇ ਕੌਣ ਹੋ ਸਕਦਾ? ਇਹਦਾ ਜਵਾਬ ਦਿੰਦੇ ਮਹਾਰਾਜ ਪੜੋ ਇਸ ਤਰ੍ਹਾਂ। ਅੰਮ੍ਰਿਤ ਵੇਲੇ ਕੌਣ ਜਾਗ, ਜਿਹਨਾਂ ਦੇ ਹਿਰਦੇ ਦੇ ਵਿੱਚ ਖਿੱਚ ਪਈ ਹੋਈ ਹੈ, ਰਾਮ ਪਿਆਰੇ ਸੁਣਾ ਕਰਕੇ ਨਾਮ ਸਿਮਰੇ ਅੰਦਰ ਚੰਨ ਕਮਲ ਧਿਆਨ ਹਿਰਦੇ ਪ੍ਰਭ ਦੇ ਸਰਦਾਰੀ ਜੀ ਤਜ ਮਾਨ ਮੋਹ ਵਿਕਾਰ ਮਰਤਾ ਕਲਮਨਾ ਦੁਖਜਾਰੇ ਬਿਨ ਮਰਤ ਨਾਨਕ ਅਰਦਾਸ ਜਾਗੇ ਜਾਗੇ ਹਰਦਾਸ ਸੰਤਿਆ ਪਿਆਰੇ ਜਾਗਦੇ ਨੇ ਸੀਨਾ ਖਿੱਚ ਜਿਹਨਾਂ ਨੇ ਖਾਧੀ ਉਹ ਕਰ ਰਾਮ ਨਾ ਬਹਿਦੇ ਦਿਓ ਵਾਲੇ ਬੈਰਾਂ ਕੀ ਨੀਂਦਰ ਦਿਨੇ ਰਾਤ ਪੈਦਾ ਜਿਹੜੇ ਨਹੀਂ ਜਾਗਦੇ ਸਿਖਵਾਜੀ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਨਾਲ ਕੀਰਤਨ ਕਰਕੇ ਹਟੇ ਸਾਹਮਣੇ ਕੀ ਦੇਖਦੇ ਆ ਕਿ ਬਹੁਤ ਵੱਡੇ ਸਰੀਰ ਵਾਲਾ ਕੋਈ ਵੱਡੇ ਪੰਡ ਦਿੱਤੀ ਜਾ ਰਹੇ ਕਹਿ ਸੱਚੇ ਪਾਤਸ਼ਾਹ ਦੇਖੋ ਕਿੱਦਾਂ ਬੰਦਾ ਹੈ ਤੇ ਕਿੱਡੀ ਭਾਰੀ ਪੰਡ ਹੈ ਕਹਿੰਦੇ ਪੁੱਛਣਾ ਹੁੰਦਾ ਨਹੀਂ ਆਵਾਜ਼ ਮਾਰੀ ਉੱਥੇ ਆਇਆ ਨਮਸਕਾਰ ਕਰੀ ਉਹਨੇ ਕਹਿਣ ਲੱਗੇ ਭਾਈ ਤੂੰ ਕੌਣ ਹੈ ਕਹਿੰਦਾ ਮੈਂ ਤੁਹਾਨੂੰ ਜੇ ਮਿਲ ਚੁੱਕਿਆ ਮੈਂ ਕਰ ਦੂੰਗਾ ਇਹ ਦੁੱਖ ਦਾ ਰਾਜਾ ਇਹ ਤਾਂ ਕੀ ਚੱਕਿਆ ਕਹਿਣ ਲੱਗਾ ਇਹ ਮੇਰੇ ਕੋਲ ਜੁਲਣ ਨਾਲ ਜੁਲਣ ਹੈ ਆਲਸ ਦਾ ਜੁਲਣ ਕੀ ਕਰਦਾ ਹੁੰਦਾ ਕਹਿੰਦਾ ਮੈਂ ਤੁਹਾਡੇ ਕੋਲ ਛੁਰੀਆਂ ਨੇ ਇਹ ਕਹਿੰਦਾ ਭਾਈ ਗੁਰਦਾਸਾ ਪਹਿਲੀ ਰਾਤ ਬਿਕਾਰੀ ਪੁਰਸ਼ਾਂ ਨੂੰ ਮੈਂ ਸੌਣ ਨਹੀਂ ਦਿੰਦਾ ਛੁਰੀਆਂ ਮਾਰ ਮਾਰ ਕੇ ਜਗਾ ਕੇ ਰੱਖਦਾ ਜਦੋਂ ਪਿਛਲੀ ਰਾਤ ਆਉਂਦੀ ਹੈ ਫਿਰ ਮੈਂ ਜੁਲਣ ਪਾ ਦੇਣਾ ਫਿਰ ਆ ਲੱਗਦਾ ਜੁਲਣ ਹੈ ਕਿਸੇ ਨੂੰ 7 ਵਜੇ ਜਾ ਕਹੂ ਕਿਸੇ ਨੂੰ 8 ਹੋਊ ਕਿਸੇ ਨੂੰ 9 ਫਿਰ ਉੱਠ ਕੇ ਭਜਨ ਨਹੀਂ ਕੋਈ ਕਰ ਸਕਦਾ ਮੇਰਾ ਕੰਮ ਹੈ ਭਜਨ ਤੋਂ ਕਾਲੀ ਰਸੋਈ ਕਹਿਣ ਲੱਗੇ ਗਲੀਆਂ ਕਾਹਦੀਆਂ ਨੇ ਕਹਿੰਦਾ ਗਲੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਸਿੱਖ ਨੇ ਉਹ ਇਸ ਆਲਸ ਦੇ ਜੁਲਣ ਦੀ ਪਰਵਾਹ ਨਾ ਕਰਦਿਆਂ ਹੋਇਆ ਉਹਨਾਂ ਦੇ ਅਮਰਤ ਵੇਲੇ ਜਾ ਕੇ ਪੈਣਾ ਸਵਾ ਪੈਰ ਰਾਸਤੇ ਗੁਰੂ ਨਾਨਕ ਸਾਹਿਬ ਨੇ ਇੱਕ ਵਾਰੀ ਪੁੱਛਿਆ ਦੋ ਸਾਹਿਬ ਨੇ ਕਿ ਮਹਾਰਾਜ ਅਮਰਤ ਵੇਲੇ ਦੀ ਤੁਸੀਂ ਬਹੁਤ ਮਹੱਤਤਾ ਦਿੰਦੇ ਇਹਦੇ ਇਸ਼ਨਾਨ ਦਾ ਵੀ ਕੋਈ ਫਲ ਹੈ ਮਹਾਰਾਜ ਕਹਿੰਦੇ ਸੀ ਪੁਰਖਾ ਵਿਧੀ ਪੂਰਵਕ ਇਸ਼ਨਾਨ ਹੋਇਆ ਕਰਦਾ ਇਸ਼ਨਾਨ ਕਰਨ ਵੇਲੇ ਜੇ ਜਿਸ ਬਿਰਤੀ ਬਾਣੀ ਨਾਲ ਲੱਗੀ ਹੋਈ ਹੈ ਬਾਣੀ ਪੜ੍ਹਦਾ ਪੂਰਨ ਮੰਤਰ ਪੜ੍ਹਦਾ ਇਸ਼ਨਾਨ ਕਰਦਾ ਹੈ ਤੇ ਸਵਾ ਪੈਰ ਦੇ ਤੜਕੇ ਉਹਨੂੰ ਸਵਾ ਮਨ ਸੋਨੇ ਦਾ ਪੁੱਤ ਸਹਿਜੇ ਹੀ ਪ੍ਰਾਪਤ ਹੋ ਜਾਂਦਾ ਜਿਹੜਾ ਉਹਦੇ ਬਾਹਰ ਕਰਦਾ ਹੈ ਘੜੀ ਤੇ ਉਹਨੂੰ ਸਵਾ ਮਨ ਚੜ੍ਹਦੀ ਜਿਹੜਾ ਉਸ ਤੋਂ ਬਾਅਦ ਉਹ ਘੜੀਆਂ ਇਸ਼ਨਾਨ ਕਰਦਾ ਹੈ ਕਹਿੰਦੇ ਉਹਨੂੰ ਤਾਂਬੇ ਦਾ ਪੁੱਤ ਹੁੰਦਾ ਸਵਾ ਮਨ ਦਾ ਜਿਹੜਾ ਉਸਦੇ ਬਾਅਦ ਉਹ ਘੜੀਆਂ ਕਰਦਾ ਹੈ ਕਹਿੰਦੇ ਉਹ ਸਰੀਰ ਉਹ ਅਦਾਜ ਪੁੱਤ ਕਰਦਾ ਹੈ ਸਵਾ ਮਨ ਅੰਨ ਪੁੱਤ ਕਰਦਾ ਜਿਹੜਾ ਮਹਾਰਾਜ ਦਿਨੇ ਕਰਦਾ ਕਹਿੰਦੇ ਉਹਦਾ ਪੁੱਤ ਪਾਪ ਉਹ ਸਰੀਰ ਦੀ ਸਫਾਈ ਹੋਇਆ ਕਰਦੀ ਇਸ ਕਰਕੇ ਗੁਰੂ ਘਰ ਦੇ ਅੰਦਰ ਅੰਮ੍ਰਿਤ ਵੇਲੇ ਦੀ ਜਾਗ ਨੂੰ ਬੜੀ ਮਹੱਤਤਾ ਦਿੱਤੀ ਗਈ ਹੈ ਵੀ ਅੰਮ੍ਰਿਤ ਵੇਲਾ ਸੰਭਾਲੋ ਅੰਮ੍ਰਿਤ ਵੇਲਾ ਸੰਭਾਲ ਕਿਉਂ ਸੰਭਾਲੋ ਉਸ ਵੇਲੇ ਰਾਤ ਟਿੱਕੀ ਹੁੰਦੀ ਤੇ ਐਸਾ ਵੀ ਮਹਾਂਪੁਰਸ਼ਾਂ ਦਾ ਵਰਤ ਹੈ ਕਿ ਉਸ ਵੇਲੇ ਦਰਵਾਜ਼ੇ ਖੁੱਲੇ ਹੁੰਦੇ ਨੇ ਬਖਸ਼ਿਸ਼ਾਂ ਦੇ ਜਿਹੜੇ ਜਾਗਦੇ ਨੇ ਦੋ ਦਰਜਨ ਲਹਿਰ ਸਾਈ ਕਦੋਂ ਦਾਸ ਉਹਨਾਂ ਨੂੰ ਦਾਤਾ ਮਿਲਦੀ ਤੋਂ ਦੇਖਿਆ ਪਾਣੀ ਭਰਿਆ ਉਹਦੇ ਬਾਅਦ ਇਸ਼ਨਾਨ ਕਰਨ ਦਾ ਖੜਕਾ ਹੋਇਆ ਮਨ ਵਿੱਚ ਸੋਚੀ ਜਾਂਦੇ ਨੇ ਵੀ ਕੌਣ ਹੋਇਆ ਮੇਰੇ ਭਰਾ ਦੇ ਘਰ ਵਿੱਚ ਵੀ ਹੈ ਨਹੀਂ ਐਸਾ ਤਾਂ ਨਵਾਂ ਬੰਦਾ ਆਇਆ ਹੋਇਆ ਤੇ ਖਿਆਲ ਆਇਆ ਕਿ ਜਿਸ ਸਾਲ ਦੇ ਲੜਕਾ ਵਿਆਹ ਕੇ ਲਿਆਏ ਨੇ ਹੋ ਸਕਦਾ ਵੀ ਉਹ ਬੀਬੀ ਇਸ਼ਨਾਨ ਕਰਦੀ ਹੋਵੇ ਉਸ ਤੋਂ ਬਾਅਦ ਇਸ਼ਨਾਨ ਹੋਣ ਦਾ ਪਤਾ ਲੱਗ ਗਿਆ ਤੇ ਉਹਦੇ ਬਾਅਦ ਚੁੱਪ ਚਾਪ ਹੋ ਗਈ ਕੋਈ 2 ਘੰਟੇ ਦੇ ਕਰੀਬ ਕੋਈ ਹਰਕਤ ਨਾ ਹੋਈ ਬੀਬੀ ਨੇ ਬੈਠ ਕੇ ਸ਼ੁੱਧ ਕੀਤੀ ਸਿਮਰਨ ਕੀਤਾ ਭਜਨ ਦੇ ਵਿੱਚ ਲੀਨ ਹੋਈ ਉਹਦੇ ਬਾਅਦ ਕਾਰੋਬਾਰ ਜਿਹੜਾ ਹੈ ਉਹਦੇ ਵਾਸਤੇ ਫਿਰ ਆਪਣੇ ਦੁੱਧ ਲਿਟਰਾਂ ਸੀ ਉਹ ਚਾਟੀ ਲਈ ਉਹਦੇ ਵਿੱਚ ਦਹੀਂ ਪਾਇਆ ਜਿਹੜਾ ਜਮਾਇਆ ਹੋਇਆ ਸੀ ਬਧਾਣੀ ਪਾਈ ਗੁੜ ਬੰਨਿਆ ਸਾਰੇ ਹੱਥ ਦਾ ਦੇਖ ਰਹੇ ਨੇ ਵੀ ਹੁਣ ਗੁੜ ਬੰਨਿਆ ਗਿਆ ਬਧਾਣੀ ਪਾਈ ਗਿਆ ਤੇ ਦੇਖ ਰਹੇ ਨੇ ਵੀ ਹੁਣ ਇਹ ਕੀ ਕਰੂ ਇਹਨੇ ਬਾਅਦ ਜਿਸ ਵਕਤ ਲਿਟਰਾਂ ਸ਼ੁਰੂ ਹੋ ਗਿਆ ਤੇ ਨਾਲ ਦੇ ਨਾਲ ਆਵਾਜ਼ ਆਉਣੀ ਸ਼ੁਰੂ ਹੋ ਗਈ ਇਸ ਤਰ੍ਹਾਂ ਪੜ੍ਹੋ ਰਮਾ ਬਨਿਆਰ ਦੀ ਦਇਆ ਤੇ ਰਮਾ ਬਨਿਆਰ ਦੀ ਦਇਆ ਤੇ ਰਮਾ ਬਨਿਆਰ ਦੀ ਦਇਆ ਤੇ
Thank you.
ਸਤਿਗੁਰ ਹੱਥ ਕੁੰਜੀ ਹੋਰ ਤਾਂ ਖੁੱਲੇ ਨਾਹੀਂ, ਗੁਰ ਪੂਰੇ ਭਾਗ ਨੂੰ ਲਾਭ ਲਿਆ, ਪੂਰੇ ਭਾਗ ਹੋਰ ਤਾਂ ਸਤਿਗੁਰੂ ਦਾ ਬਲਾ ਖੁੱਲਣਾ ਜਿਹੜਾ ਤਾਲੇ ਖੋਲ ਦੇਵੇ। ਤੋ ਇਸ ਤਰ੍ਹਾਂ ਦੇ ਨਾਲ ਗੁਰੂ ਦੇ ਬਗੈਰ ਅੰਦਰ ਅਗਿਆਨ ਦਾ ਪਿਆ, ਤੇ ਗੁਰੂ ਦੇ ਬਗੈਰ ਮਰ ਕਿਤੇ ਜਿਹੜਾ ਸਰੀਰ ਹੈ ਉਹ ਛੁੱਟਣ ਤੇ ਨਾ ਮਰ ਗਿਆ, ਬੁਆਰ ਤੇ ਨਾ ਮਰ ਗਿਆ, ਕਿਤੇ ਕੰਮ ਦਾ ਨਹੀਂ ਹੈ ਉਹ ਸਰੀਰ, ਚਾਹੇ ਕਿੰਨਾ ਹੀ ਸੋਹਣਾ ਹੈ ਕਿੰਨਾ ਹੀ ਹੈ ਸਾਰੀ ਗੱਲ ਨਾਲ ਤੁਕ ਲਾਈ ਰੱਤਾ ਸੱਚ ਨਾਮ ਤਲ ਹੀਲ ਸੋ ਪੁਰ ਪਰਮ ਲਗਈ ਹੈ ਜਾ ਕੀ ਵਾਸ ਬਨਾਤ ਬਤ ਸਾਰੇ ਤਾਰ ਚੰਨ ਦੇ ਲਈ। ਜਿਹੜਾ ਗੁਰੂ ਰੱਤਾ ਹੈ ਪਰਮੇਸ਼ਰ ਦੇ ਨਾਲ ਤਲ ਹੀਲ ਤੱਕ ਤਲ ਹੀਲ ਹੁੰਦਾ ਤੁਰੰਤ ਇਹ ਮਨ ਦੇ ਤੇ ਨੇਤੇ ਨੇ। ਇੱਕ ਨੂੰ ਤਾਂ ਕਹਿੰਦੇ ਨੇ ਜਾਗਰਤ ਮਨ ਹੈ, ਵਿਚਾਰਦੇ ਨੂੰ ਕਹਿੰਦੇ ਨੇ ਅਰਧ ਚੇਤਨ, ਤੀਸਰੇ ਨੂੰ ਕਹਿੰਦੇ ਨੇ ਵੀ ਉਹ ਚੇਤਨ ਨਹੀਂ ਹੈ ਉਹ ਚੇਤ ਮਨ ਹੈ। ਇਹ ਸਾਈਕੋਲੋਜੀ ਵਾਲਿਆਂ ਦੀ ਗੱਲ ਹੈ, ਬੰਦਗੀ ਵਾਲੇ ਨਹੀਂ ਹੈ। ਬੰਦਗੀ ਵਾਲੇ ਕਹਿੰਦੇ ਆਹ ਜਿਹੜਾ ਮਨ ਹੈ ਬਾਹਰਲਾ ਇਹ ਸੁੱਤਾ ਪਿਆ, ਸੁਪਨੇ ਦੇ ਵਿੱਚ ਲੱਗਿਆ ਹੋਇਆ, ਸੁਪਨੇ ਸਿੱਧੀ ਚਿੱਤ ਮੂਰਖ ਲਾਇਆ। ਜਿਹੜਾ ਵਿਚਾਰਦਾ ਹੈ ਉਹਦੇ ਚਿੱਤਾ ਜਾਗਦਾ ਅੱਧਾ ਸੁੱਤਾ, ਜਿਹਨੂੰ ਅਨਕੋਨਸ਼ੀਅਸਨੈਸ ਕਹਿੰਦੇ ਨੇ ਉਹ ਮਹਾਰਾਜ ਕਹਿੰਦੇ ਉਹ ਜਾਗਦਾ ਮਨ ਹੈ, ਉਹਦੇ ਚ ਪੂਰਨ ਗਿਆਨ ਹੈ, ਉਹ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ, ਆਤਮ ਮੰਡਲ ਦੇ ਵਿੱਚ ਰਹਿਣ ਵਾਲੀ ਉਹ ਮਨ ਦਾ ਹਿੱਸਾ ਹੈ। ਸੋ ਇਹਦੇ ਵਿੱਚ ਮਹਾਰਾਜ ਸਨਮਾਨ ਕਰਦੇ ਹੈ ਕਿ ਰੱਤਾ ਸੱਚ ਨਾਮ ਤਲ ਹੀਲ, ਤਲ ਹੀਲ ਕਹਿੰਦੇ ਨੇ ਹਿਰਦੇ ਤੋਂ ਵੀ ਹੇਠਾਂ ਜਿੱਥੇ ਜਾ ਕੇ ਮੈਟਰ ਦਾ ਸਾਡਾ ਸਰੀਰ ਦਾ ਮੁੱਕ ਜਾਂਦਾ ਹੈ। ਆਤਮ ਮੰਡਲ ਦੇ ਵਿੱਚ ਜਿਹੜਾ ਪਰਮੇਸ਼ਰ ਦੇ ਨਾਲ ਰੁੱਤਿਆ ਹੋਇਆ ਸੌ ਗੁਰ ਪਰਮ ਸਿਗਿਆ ਉਹ ਚੰਦਨ ਗੁਰੂ ਹੋਇਆ ਕਰਦਾ, ਤੇ ਉਹਦਾ ਜਿਹੜਾ ਹੈਗਾ ਜਾਗੀ ਬਾਸ ਬਨਾਸਬਤ ਸਾਰੇ ਸਾਰਿਆਂ ਨੂੰ ਬਾਸ ਦੇ ਦੇਗਾ, ਸੁਗੰਧੀ ਦੇ ਦੇਗਾ। ਤਾਂ ਚਰਨ ਰਹੀ ਹੈ ਐਸੇ ਗੁਰੂ ਦੇ ਚਰਨਾਂ ਦੀ ਲਿਖ ਲਾ ਕੇ ਰਹਿਣਾ ਚਾਹੀਦਾ, ਐਸੇ ਗੁਰੂ ਤੋਂ ਬਗੈਰ ਅੰਦਰਲਾ ਪ੍ਰਕਾਸ਼ ਨਹੀਂ ਹੁੰਦਾ। Thank you. ਉਹਨੂੰ ਵੀ ਪਤਾ ਸੀ ਵੀ ਬਾਬਾ ਅਮਰਦਾਸ ਨੂੰ ਕਮੀ ਕੀ ਬਣਾਇਆ ਹੋਇਆ, ਰੋਈ ਜਾਂਦਾ ਦੋ ਦਿਨ ਲੰਘ ਗਏ ਇਹਨਾਂ ਨੂੰ ਰੋਂਦਿਆਂ ਨੂੰ। ਉਸ ਵੇਲੇ ਕਹਿਣ ਲੱਗੀ ਦੀਪਾ, ਬਾਬਾ ਅਮਰਦਾਸ ਜੀ ਦੀ ਗੱਲ ਸੁਣੇ। ਬਾਬਾ ਜੀ ਕਹਿਣ ਲੱਗੇ, ਦੀਪਾ ਮੈਂ ਵੀ ਤੇਰਾ ਪਿਤਾ, ਮੇਰਾ ਵੀ ਹੱਕ ਹੈ ਤੇਰੇ ਤੇ, ਤੇ ਤੂੰ ਮੇਰੇ ਨਾਲ ਚੱਲ, ਤੇਰੇ ਪਿਤਾ ਜੀ ਕਹਿਣਗੇ ਮੈਂ ਤੁਹਾਨੂੰ ਪੁਛਾ ਦਾਂਗਾ, ਉਹਨਾਂ ਦੇ ਚਰਨਾਂ ਤੇ ਜਾਵਾਂਗਾ, ਤੂੰ ਮੇਰੇ ਨਾਲ ਚੱਲ। ਉਸੇ ਵੇਲੇ ਉਹਨਾਂ ਦੇ ਡੋਲੀ ਵਗੈਰਾ ਮੰਗਾ ਦਿੱਤੀ, ਆਪ ਘੋੜੇ ਤੇ ਸਵਾਰ ਹੋਏ ਤੇ ਨਾਲ ਚਲੇ ਜਾਂਦੇ ਨੇ। ਨਾਲ ਪਾਲਕੀ ਦੇ ਵਿੱਚ ਗੱਲਬਾਤ ਵੀ ਜਾਰੀ ਰੱਖੀ ਵੀ ਕਿਸ ਤਰ੍ਹਾਂ ਗੁਰੂ ਘਰ ਦੀ ਮਰਿਆਦਾ ਕੀ ਹੈ, ਤਾਪ ਕਿਵੇਂ ਕਰਦੇ ਨੇ, ਤਾਪ ਕਿਵੇਂ ਹੁੰਦਾ, ਕਿਹੜਾ ਤਪ ਜਾਰੀ ਕਰਾਉਂਦੇ ਨੇ। ਉਹ ਕਹਿੰਦੇ ਕਿ ਤੁਹਾਡੀ ਗੁਰੂ ਘਰ ਦੇ ਵਿੱਚ ਤਪ ਨਹੀਂ ਹੈ, ਸੇਵਾ ਹੈ। ਇੱਥੇ ਨਰਾਰਥਕ ਦੇਸ਼ ਨੂੰ ਖਰਾਬ ਨਹੀਂ ਕਰਦੇ ਵੀ ਪਾਣੀ ਦੇ ਥੱਲੇ ਪਾਣੀ ਦੇ ਹੇਠਾਂ ਖੜੇ ਹੋ ਗਏ, ਜਾਂ ਦੁਨੀਆਂ ਤਪਣੀਆਂ ਸ਼ੁਰੂ ਕਰਦੀ ਆ, ਇਹਨਾਂ ਦਾ ਫਲ ਨਹੀਂ ਹੁੰਦਾ। ਗੁਰੂ ਤਾਂ ਪੌਦੇ ਤੇ ਕੰਮ ਕਰਾਉਂਦੇ ਨੇ, ਪਰਮੇਸ਼ਵਰ ਦਾ ਭਜਨ ਕਰਾਉਂਦੇ ਨੇ, ਨਾਲ ਸੇਵਾ ਹੋਇਆ ਕਰਦੀ ਆ। ਸਾਰੀ ਬੀਤੀ ਸਮਝ ਕੇ ਆਪ ਬੀਬੀ ਜੀ ਨਾਲ ਇਸ ਵਕਤ ਖਡੂਰ ਸਾਹਿਬ ਪਹੁੰਚਦੇ ਨੇ। ਮੱਝ ਸੱਤਾ ਕਹਿਣ ਲੱਗੇ, ਸਾਰੀ ਜ਼ਿੰਦਗੀ ਮੈਂ ਇਸ ਗੱਲ ਤੇ ਰਿਹਾ ਵੀ ਗੁਰੂ ਮੈਂ ਪਛਾਣ ਕੇ ਕਰ, ਹੁਣ ਮੈਂ ਸਿੱਧਾ ਗੁਰੂ ਕਰ ਰਿਹਾ, ਪਛਾਣ ਨਹੀਂ ਰਿਹਾ। ਮੱਝ ਧਾਰਦੀ ਕਿ ਮੈਂ ਰੁਕ ਜਾਵਾਂਗਾ ਤੇ ਬੀਬੀ ਚਲੀ ਜਾਏਗੀ, ਤੇ ਮੈਨੂੰ ਆਵਾਜ਼ ਦੇ ਕੇ ਬੁਲਾਉਣਗੇ, ਫੇਰ ਮੈਂ ਜਾਵਾਂਗਾ। ਪੌਦਿਆਂ ਦਾ ਖਿਆਲ ਹੁੰਦਾ, ਸਾਤਾਂ ਕੋਲ ਵੀ ਆਉਂਦੇ ਨੇ, ਕਹਿੰਦੇ ਮੇਰਾ ਨਾਂ ਲੈ ਕੇ ਬੁਲਾ ਦਿਆ ਇੱਕ ਵਾਰੀ ਮਹਾਰਾਜ ਜੀ ਦੇ ਕੋਲ ਆ ਜਾਓ। ਮਹਾਰਾਜ ਕਹਿੰਦੀ ਸਾਨੂੰ ਨਾਂ ਲੈ ਕੇ ਬੁਲਾਉਣਾ ਕੋਈ ਔਖਾ ਨਹੀਂ, ਜਿਹਨੂੰ ਬੁਲਾਉਣ ਦੀ ਨਾਂ ਲੈ ਕੇ ਬੁਲਾ ਲੈਂਦੇ। ਪਰ ਇਹ ਨਾਟਕ ਚੇਤਕ ਨੇ, ਨਾਟਕ ਚੇਤਕ ਕੀ ਹੈ, ਗੁਰਾਜਾ ਪ੍ਰਭ ਲੋਕ ਤੋਂ ਆਮ ਤੋਂ ਲਾਜਾ ਪ੍ਰਭੂ ਦੇ ਲੋਕ ਇਹਨੇ ਛੋਟੀਆਂ ਗੱਲਾਂ ਕੀਤੀ, ਮੈਂ ਇਹਦੇ ਮਦਾਰੀਆਂ ਦਾ ਕੰਮ ਹੈ। ਤੇ ਆਪਨੇ ਕਿਹਾ ਕਿ ਮੈਨੂੰ ਆਵਾਜ਼ ਦੇ ਕੇ ਬੁਲਾਉਣਾ। ਬੀਬੀ ਗਈ ਅੰਦਰ, ਮਹਾਰਾਜ ਨੇ ਗੁਰੂ ਅੰਗਦ ਸਾਹਿਬ ਨੇ ਪਹਿਲਾ ਵਚਨ ਕਰਿਆ, ਕਹਿੰਦੇ ਦੀਪਾ ਬੇਟੀ, ਜਿਹਨਾਂ ਨੂੰ ਨਾਲ ਲਿਆ ਇਹਦਾ ਬਾਹਰ ਛੱਡ ਕੇ ਨਹੀਂ ਆਈਦਾ, ਉਹਦਾ ਵਿਆਹ ਲਿਆ, ਉਹਨਾਂ ਨੂੰ ਆਵਾਜ਼ ਸੁਣ ਲਈ ਸੀ, ਅੰਤਰਗਾਮੀ ਨੇ ਗੱਲ ਸਮਝ ਲਈ। ਉਸ ਵੇਲੇ ਜਾ ਕੇ ਗੁਰੂ ਮਹਾਰਾਜ ਨੇ ਕਿਹਾ ਵੀ ਕੋਲੋਂ ਆਏ ਨੇ, ਦੁਨੀਆਦਾਰੀ ਦ੍ਰਿਸ਼ਟੀਆਂ ਨੂੰ ਕਰਨੀਓ ਪੈਂਦੀ। ਉਸ ਵੇਲੇ ਆਪ ਉੱਠਣ ਲੱਗੇ ਵੀ ਗੱਲ ਵੱਖਰੀ ਪੈ ਗਈ। ਬਾਬਾ ਅਮਰਦਾਸ ਜੀ ਨੇ ਇੱਕਦਮ ਜਾ ਕੇ ਚਰਨਾਂ ਤੇ ਢਹਿ ਕੇ ਸੀਸ ਰੱਖ ਦਿੱਤਾ, ਬਾਬਾ ਮੈਂ ਕੁੜੋ ਬਣ ਕੇ ਨਹੀਂ ਆਇਆ, ਮੈਂ ਮੰਗਤਾ ਬਣ ਕੇ ਆਇਆ, ਮੈਂ ਤੇਰੇ ਤੋਂ ਕੁਛ ਲੈਣਾ, ਮੈਨੂੰ ਕੁੜੋ ਬਣਾ ਦਿੱਤਾ, ਮੈਂ ਸੇਵਾ ਦਾ ਬਣ ਕੇ ਆਇਆ, ਚਾਕਰ ਬਣ ਕੇ ਆਇਆ, ਕਿਰਪਾ ਕਰ ਮੇਰੇ ਉੱਤੇ, ਜਿਸ ਰੋਸ ਨੂੰ ਮੈਂ ਆਇਆ ਮੈਨੂੰ ਮੈਨੂੰ ਉਹ ਦੇ ਗਿਆ ਪੜ੍ਹ ਲੋ। Thank you. ਜਿਹੜਾ ਮਿਲਿਆ ਨਾਮ ਉਦਾਰ ਟੁੱਟਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਜੀ ਚੇਕ ਤੂੰ ਸੱਤਾ ਜੀ ਉਸ ਤੂੰ ਸੱਚਾ ਸਿੱਧ ਪਾਤਸ਼ਾਹ ਮੈਂ ਕੁੜੋ ਬਣ ਕੇ ਨਹੀਂ ਆਇਆ ਮੈਂ ਤਾਂ ਚੱਕਰ ਬਣ ਕੇ ਮੰਗਦਾ ਬਣ ਕੇ ਤੇਰੇ ਦਰ ਕੇ ਭਟਕਦੇ ਨੂੰ ਉਮਰ ਬੀਤ ਗਈ ਕਿਰਪਾ ਕਰ ਮੈਨੂੰ ਨਾਮ ਦੀ ਦਾਤ ਆਪਣੇ ਚਰਨਾਂ ਵਿੱਚ ਰੱਖ ਮੈਨੂੰ ਆਪਣਾ ਮਰੀਜ਼ ਬਣਾ ਲੈ ਆਪਣਾ ਸਿੱਖ ਬਣਾ ਲੈ ਮਹਾਰਾਜ ਨੇ ਵਿਚਾਰਿਆ ਇਹਦੀ ਗਾਥੂ ਹੈ ਲਗਨ ਲੱਗੀ ਹੈ ਵੱਡੀ ਉਮਰ ਚ ਜਾ ਕੇ ਲੱਗੀ ਹੈ ਇਹ ਵੀ ਪਵਿੱਤਰ ਹੈ ਜਦ ਵੀ ਲੱਗ ਜਾਵੇ ਚਾਹੇ ਆਪਣੇ ਜੀਵਨ ਜਾਣ ਤੋਂ ਨਾ ਦੋ ਚਾਰ ਦਿਨ ਪਹਿਲਾਂ ਵੀ ਲੱਗ ਜਾਵੇ ਮਹਾਰਾਜ ਕਹਿੰਦੇ ਇੱਕ ਸਵਾਸ ਪਹਿਲਾਂ ਲੱਗਦਾ ਉਹ ਸਵਾਸ ਦੇ ਪਰਮੇਸ਼ਰ ਦੀ ਯਾਦ ਵਿੱਚ ਲੰਘ ਜਾਵੇ ਸਾਰੇ ਜ਼ਿੰਦਗੀ ਦੇ ਪਾਪ ਕਰੇ ਹੋਏ ਖਤਮ ਤੇ ਗੁਰੂ ਦੇ ਕੋਲ ਪਹੁੰਚ ਜਾਂਦਾ ਅਜਾ ਮਨ ਕੋ ਅੰਤ ਕਾਲ ਨੇ ਨਾਰਾਇਣ ਦੁੱਧ ਆਈ ਜਾਗਤ ਕੋ ਜੋ ਪਿੱਛੇ ਬਾਧਿਤ ਸੌ ਗਤ ਗਿਰਵੇ ਪਏ ਉਸ ਵੇਲੇ ਮਹਾਰਾਜ ਨੇ ਕਿਹਾ ਬਾਬਾ ਗੁਰਦਾਸ ਤੁਸੀਂ ਸਾਡੇ ਉੱਚੇ ਸਾਥ ਹੋ ਉੱਚੇ ਥਾਂ ਹੋ ਤੇ ਗੁਰਸਿੱਖੀ ਦਾ ਜਿਹੜਾ ਹੈਗਾ ਉਹਦੀ ਰਾਹ ਦੀ ਥੋੜ ਹੈ ਕਿਰਪਾ ਕਰਕੇ ਮਹਾਰਾਜ ਦੀ ਦਰਬਾਰ ਕਰੋ ਤੇ ਇਸ ਵੇਲੇ ਮਹਾਰਾਜ ਜੀ ਕਹਿੰਦੇ ਪਹਿਲਾਂ ਮਰਨ ਕਬੂਲ ਜੀਵਨ ਕੀ ਸਾਸ ਉਹ ਸਮਝ ਕੀ ਰੇਣਗਾ ਤਾਂ ਹਮਾਰੇ ਪਾਸ ਇਹਦੇ ਵਿੱਚ ਜਿਉਂਦੇ ਬੰਦੇ ਨੂੰ ਕੋਈ ਥਾਂ ਨੀ ਸਾਸ ਰਹਿੰਦੀ ਕਿੰਨੀ ਵਾਰੀ ਲੱਖ ਵਾਰੀ ਘਰ ਲੈਂਦੇ ਅਗਰ ਬਦਲ ਦਾ ਇੱਥੇ ਸਮੇਂ ਕੋਈ ਨਹੀਂ ਇੱਥੇ ਕੰਪਲੀਟ ਸਰੈਂਡਰ ਕਰਨਾ ਪੈਂਦਾ ਕਿ ਗੁਰੂ ਤੋਂ ਪੁੱਛ ਲੈਣਾ ਜੇ ਪਾਇਆ ਬਾਕੀ ਹੈ ਕੁਛ ਨਹੀਂ ਪੈਂਦਾ ਖਾਤੀ ਰਹਿ ਗਿਆ ਤੇ ਕੌਣ ਪੁੱਛਦਾ ਗੁਰੂ ਦਾ ਬਾਦਸ਼ਾਹ ਹੁੰਦੇ ਨੇ ਜੋ ਦੂਰ ਕੀਤੀ ਰਹਿੰਦੇ ਨੇ ਗੁਰੂ ਦਾ ਬਹੁਤ ਵੱਡੀ ਚੀਜ਼ ਹੈ ਕਰੋੜਾਂ ਪਰਮੰਡਾਂ ਦਾ ਮਾਲਕ ਹੁੰਦਾ ਤੇ ਆਪ ਕਹਿਣ ਲੱਗੇ ਇੱਕ ਮੁਰਦਾ ਬਣਨਾ ਪੈਂਦਾ ਭਾਈ ਗੁਰਦਾਸ ਜੀ ਇਸ ਤਰ੍ਹਾਂ ਫਰਮਾਨ ਕਰਦੇ ਨਾ ਤੇ ਨੀਂਦ ਨਾ ਭੁੱਖ ਨਾ ਸੌਣ ਖਾ ਪੁੱਛੋ ਪੱਖੇ ਦੀ ਤਾਕੀਦ ਪਾਣੀ ਟੋਕਦਾ। ਇੱਕ ਗੁਰਦਾ ਸਾਨੂੰ ਸਮਝ ਨਹੀਂ ਆਉਂਦਾ, ਗੁਰਦਾ ਹੋਇਆ ਬੰਦਾ ਕੀ ਕੰਮ ਕਰੂਗਾ ਜੇ ਗੁਰਦਾ ਬਣ ਜਾਵੇ ਚੇਲਾ, ਉਹ ਤਾਂ ਬਾਪ ਦੇ ਸੰਭਾਲਣਾ ਪੈਣਾ। ਮੈਂ ਇੱਕ ਬੇਨਤੀ ਕਰਦਾ ਕਿ ਇੱਕ ਅਫਗਾਨਿਸਤਾਨ ਦਾ ਬਾਦਸ਼ਾਹ ਹੋਇਆ, ਉਹਨੂੰ ਸ਼ੌਕ ਲੱਗ ਗਿਆ ਕਿਸੇ ਤਰੀਕੇ ਨਾਲ ਕਿ ਮੈਂ ਬਦ ਕੀ ਕਰਾਂ, ਪਰ ਉਹਦੀ ਰਹਿਤ ਜਿਹੜੀ ਸੀ ਉਹ ਇਹਦੇ ਵਿਪਰੀਤ ਸੀ। ਸਵਾ ਮਨ ਫੁੱਲ ਬਿਸਰੇ ਤੇ ਵਿਛਾ ਕੇ ਸਵਾਇਆ ਕਰਦਾ ਸੀ। ਇੱਧਰ ਉਹਦੀ ਬਾਲਣ ਨੂੰ ਖਿਆਲ ਆਇਆ ਵੀ ਇਹ ਬਾਦਸ਼ਾਹ ਸਵਾ ਮਨ ਫੁੱਲ ਵਿਛਾ ਕੇ ਉੱਤੇ ਪੈਂਦਾ, ਵੀ ਕਿਵੇਂ ਨੀਂਦ ਆਉਣੀ ਹੈ, ਉਹ ਪੈਗੀ ਪਈ ਨੂੰ ਜਦੇ ਨੀਂਦ ਆ। ਉਹ ਕੋਰਟ ਦੇ ਵਿੱਚੋਂ ਵਾਪਸ ਆ ਗਿਆ, ਉਹਨੇ ਆ ਕੇ ਹੰਗਲ ਮਾਰਨੇ ਸ਼ੁਰੂ ਕਰਤੇ, ਪੰਜ ਛੇ ਮਾਰੇ, ਚੀਕਾਂ ਮਾਰਤੀ, ਕੱਪੜੇ ਫੜ ਕੇ ਖੂਨ ਜਾਣ ਲੱਗ ਗਏ। ਬੜਾ ਗੁੱਸਾ ਉਹਦੇ ਮਨ ਵਿੱਚ, ਮੇਰੇ ਪੰਜ ਤੇ ਮਾਰਨ ਪੈ ਗਈ। ਉਹਦੇ ਬਾਅਦ ਸੱਤਵਾਂ ਮਾਰੇ ਉੱਚੀ ਉੱਚੀ ਹੱਸਤੀ, ਫੇਰ ਆਉਣ ਲੱਗ ਗਈ। ਅੱਠਵਾਂ ਮਾਰਿਆ ਫੇਰ ਹੱਸਦੀ, ਨੌਵਾਂ ਮਾਰਿਆ ਫੇਰ, ਦਸਵਾਂ ਮਾਰਿਆ ਫੇਰ ਹੱਸਦੀ ਉੱਚੀ, ਫਿਰ ਖੜਾ ਖਾਂਡਾ ਰੱਖਤਾ। ਕਹਿੰਦਾ ਹੈ ਮਾਧਵ, ਪਹਿਲਾਂ ਤੂੰ ਰੋਂਦੀ ਸੀ ਮੇਰੇ ਘਰ ਸਭ ਜਾਈ, ਪਰ ਤੂੰ ਹੁਣ ਹੱਸਦੀ ਹੈ ਗੋਲਡਾ ਲੱਗੇ ਤੇ, ਇਹਦਾ ਕਾਰਨ ਦੱਸ। ਕਹਿਣ ਲੱਗੀ ਮਹਾਰਾਜ, ਜਾਨ ਬਖਸ਼ੀ ਹੋਵੇ ਤਾਂ ਮੈਂ ਬੋਲਾਂ, ਕਦੇ ਨਾ ਉਹ ਜਾਨ ਬਖਸ਼ੀ ਨਹੀਂ ਕਦੀ। ਕਹਿੰਦੀ ਮਹਾਰਾਜ, ਮੇਰੇ ਮਨ ਵਿੱਚ ਹਮੇਸ਼ਾ ਹੀ ਖਿਆਲ ਆਉਂਦਾ ਸੀ ਕਿ ਕਿਸ ਤਰ੍ਹਾਂ ਨਾਲ ਨੀਂਦ ਆਉਣੀ ਹੈ, ਆਉਂਦੀ ਹੋਣੀ ਹੈ। ਮਨ ਤਾਂ ਕਿਸੇ ਦੇ ਵੱਸ ਵਿੱਚ ਨਹੀਂ, ਵਧੀਆ ਵਧੀਆ ਗੱਲਾਂ ਮਨ ਕਰਦਾ, ਮਨ ਦੇ ਮਾਰੇ ਹੀ ਮਰ ਜਾਂਦੇ ਨੇ ਸਾਰੇ। ਮਨ ਦੇ ਨਾਲ ਸਾਡਾ ਕੰਮ ਹੈ, ਮੰਮਾ ਮਨ ਚੋਂ ਗਾ ਰਿਹਾ, ਮਨ ਸਾ ਤੇ ਸਿੱਧ ਹੋਏ, ਮਨ ਹੀ ਮਨ ਚੋਂ ਕਹੇ ਕਿਹੜਾ ਮਨ ਦਾ ਬਿਆ ਰੱਖੋ। ਮਨ ਜਿਹੜਾ ਜਜ਼ਬਾ ਬੇਕਾਬੂ ਹੋ ਜਾਏ, ਗਲਤ ਤੇ ਗਲਤ ਗੱਲ ਚਲਾਉਂਦਾ, ਮਾੜੀ ਤੋਂ ਮਾੜੀ ਗੱਲ ਚਲਾਉਂਦਾ, ਫਿਰ ਪਛਤਾਉਂਦਾ ਆਪਣੀ ਸਾਰੀ ਜੀ। ਸੋ ਮਹਾਰਾਜ, ਮਨ ਦੀ ਤਾਕਤ ਬਹੁਤ ਵੱਡੀ ਹੈ। ਮੈਂ ਇਹਦੇ ਅੱਗੇ ਹੀਲ ਕਰੀ ਤੇ ਮੈਂ ਪੈ ਗਈ। ਕੁਦਰਤੀ ਤੁਸੀਂ ਮੇਰੇ ਹੱਥੋਂ ਮਾਰਨੇ ਸੀ, ਮੈਂ ਰੋਣਾ ਸੀ, ਫਿਰ ਹੱਸੀ ਕਿਉਂ? ਕਹਿੰਦੀ ਮੈਂ ਹੱਸਦਾ ਸੀ ਤੇ ਮੈਂ ਤਾਂ ਪਤਾ ਨੀ ਪੰਜ ਮਿੰਟ, ਸੱਤ ਮਿੰਟ, ਦਸ ਮਿੰਟ ਪਈ ਆ। ਆਹ ਜਿਹੜਾ ਬਾਦਸ਼ਾਹ ਸਾਰੀ ਜ਼ਿੰਦਗੀ ਫੁੱਲਾਂ ਤੇ ਪੈਂਦਾ, ਇਹਨੂੰ ਦਰਗਾਹ ਦਿਖਾ ਕੇ ਉਹ ਕਿੰਨੇ ਕੋਲੇ ਰੱਖਣਗੇ। ਅੰਤਰ ਧਰ ਦਿੱਤਾ, ਮਾਰਨ ਦੇ ਪੈ ਗਈ ਹੱਥਾਂ, ਕਿਹੜਾ ਮਾਰਨ ਪੈ ਗਈ ਅੱਖਾਂ ਖੋਲ ਕੇ ਬੰਦ ਪਈ ਗਿਆ। ਠੀਕ ਹੈ ਤਰੀਕਾ। ਉਹ ਕਈ ਦਿਨ ਫਿਰ ਅਜੇ ਕੋਈ ਡਿਸੀਜਨ ਨਾ ਲਿਆ, ਇਹਨਾਂ ਨੂੰ ਸੁਪਨਾ ਆਇਆ ਕਿ ਉਹਦੇ ਪੈਰ ਦੇ ਉੱਤੇ ਕੁਛ ਬੰਦੇ ਫਿਰਦੇ ਨੇ, ਸਪਾਹੀ ਭੇਜ ਕੇ ਫੜਦੇ। ਕਹਿਣ ਲੱਗੇ ਤੁਸੀਂ ਕੌਣ? ਕਹਿਣ ਲੱਗੇ ਬਾਦਸ਼ਾਹ, ਸਾਡਾ ਉੱਠ ਗੁਆਚ ਗਿਆ, ਅਸੀਂ ਟੋਲਦੇ ਫਿਰਦੇ ਹਾਂ। ਕਹਿੰਦੇ ਉੱਠ, ਕਿਤੇ ਜੰਗਲਾਂ 'ਚ ਟੋਲੀ ਰਹਿ, ਮਹਿਲਾਂ 'ਤੇ ਟੋਲੀ ਰਹਿ, ਮਹਿਲਾਂ 'ਤੇ ਵੀ ਕਦੇ ਉੱਠ ਹੋ ਸਕਦਾ? ਕਹਿੰਦੇ ਹਾਂ, ਇਵੇਂ ਹੋ ਸਕਦਾ ਜਿਵੇਂ ਤੂੰ ਭਜਨ ਕਰਨ ਨੂੰ ਜਾਣਾ ਚਾਹੁੰਦਾ, ਪਰ ਤੂੰ ਮਾਇਆ ਦਾ ਸਾਥ ਨਹੀਂ ਛੱਡ। ਉਸ ਵੇਲੇ ਸਵੇਰੇ ਕੈਬਨਿਟ ਬੁਲਾਰੀ ਰਾਜ ਆਪਣੇ ਸ਼ਹਿਜ਼ਾਦੇ ਨੂੰ ਦੇਤਾ, ਬਰਾਗੀ ਹੋ ਗਿਆ, ਬਰਾਗੀ ਹੋਇਆ ਸਵੇਰ ਪਲ ਪਲ ਉੱਤੇ ਸਾਧੂ ਵੱਜ ਚਲਿਆ। ਉੱਥੇ ਜਾ ਕੇ ਬਹੁਤ ਸਾਰੇ ਮਹਾਂਪੁਰਸ਼ਾਂ ਨੂੰ ਕਿਹਾ ਕਿ ਮੈਨੂੰ ਇਨੀਸ਼ੀਏਟ ਕਰੋ, ਮੈਨੂੰ ਕੋਈ ਰਸਤਾ ਦਿਖਾਓ। ਕਹਿਣ ਲੱਗੇ ਵੀ ਤੇਰਾ ਜਿਹੜਾ ਪਿਛੋਕਰ ਹੈ ਇਸਲਾਮ ਦਾ, ਹੋ ਕਰਕੇ ਤੈਨੂੰ ਅਸੀਂ ਐਡਵਾਈਸ ਦਿੰਦੇ ਹਾਂ ਕਿ ਤੂੰ ਨਾ ਕਬੀਰ ਸਾਹਿਬ ਕੋਲ ਚਲੇ ਜਾ। ਕਾਸ਼ੀ ਆ ਗਿਆ ਕਬੀਰ ਸਾਹਿਬ ਕੋਲ, ਕਬੀਰ ਸਾਹਿਬ ਦੇ ਆ ਕੇ ਕਹਿਣ ਲੱਗਿਆ ਵੀ ਮਹਾਰਾਜ ਮੈਂ ਇਸ ਮੰਤਵ ਨੂੰ ਆਇਆ। ਕਹਿੰਦੇ ਦੇਖ ਭਾਈ ਇਬਰਾਹੀਮ, ਤੂੰ ਹੈ ਬਾਦਸ਼ਾਹ, ਮੈਂ ਗਰੀਬ ਚਲਾਣਾ, ਮੇਰਾ ਦੇਖ ਮੇਰੇ ਕਸਮ ਅੱਗੇ ਹੁੰਦੀ ਹੈ ਜੇ ਪੈਰ ਨੂੰ, ਪ੍ਰਾਈਵੇਸੀ ਵੀ ਕੋਈ ਨਹੀਂ ਹੈ, ਸਾਰੇ ਇੱਕੋ ਸਾਹ ਪੈ ਜਾਂਦੇ, ਖਾਣ ਨੂੰ ਵੀ ਕੁਛ ਨਹੀਂ ਹੈ, ਛੋਟੇ ਸਾਹ ਚ ਗੁਜ਼ਾਰਾ ਕਰਦੇ, ਤੇਰੇ ਬਾਦਸ਼ਾਹ ਦਾ ਇੱਥੇ ਕਿਵੇਂ ਪ੍ਰਭਾਵ ਹੋਊਗਾ? ਨਹੀਂ ਮਹਾਰਾਜ, ਮੈਨੂੰ ਜਗ੍ਹਾ ਦਿਓ। ਉਸ ਵੇਲੇ ਜੀ ਸਾਹਿਬ ਨੇ ਕਿਹਾ ਕਿ ਪਿਆਰਿਆ, ਬੁਰਦਾ ਹੋਣਾ ਪੈਣਾ, ਫੇਰ ਕੁਛ ਤੇਰਾ ਬਣਦਾ। ਸੇਵਾ ਬਹੁਤ ਕਰ ਰਿਹਾ, ਸਾਧੂਆਂ ਦੇ ਕੱਪੜੇ ਧੋਦਾ, ਬੁੱਢੀ ਚਾਤੀ ਕਰਦਾ, ਸਾਰਾ ਦਿਨ ਸਾਰੀ ਰਾਤ ਲੱਗਿਆ ਰਹਿੰਦਾ, ਪਾਣੀ ਧੋਦਾ, ਸਫਾਈ ਕਰਦਾ। 6 ਸਾਲ ਬਾਅਦ ਮਾਤਾ ਰੋਈ ਨੇ ਖੁਸ਼ ਹੋ ਕੇ ਕਿਹਾ, ਕਹਿੰਦੀ ਸਵਾਮੀ ਜੀ, ਇਹ ਰਾਜੇ ਨੂੰ ਅੱਜ ਤੁਸੀਂ ਇਨੀਸ਼ੀਏਟ ਨਹੀਂ ਕਰਿਆ, ਇਹਨੂੰ ਮੁਰੀਦ ਨਹੀਂ ਬਣਾਇਆ, ਬਾਜਾ ਬਾਜੇ ਨੂੰ ਤੁਸੀਂ ਬਹੁਤ ਛੇਤੀ ਬਣਾ ਦਿੰਦੇ। ਕਹਿਣ ਲੱਗੇ ਲੋਈ, ਇਹ ਬਾਦਸ਼ਾਹ ਮਰਿਆ ਨਹੀਂ, ਇਹਦੇ ਜਿਉਂਦਾ, ਬੁਰਦਾ ਨਹੀਂ ਹੋਇਆ। ਇਹਦੇ ਪਤਾ ਕਿਵੇਂ ਲੱਗੇ? ਕਹਿੰਦੇ ਜਦੋਂ ਇਸ਼ਨਾਨ ਕਰਕੇ ਆਏਗਾ ਨਾ, ਘਰ ਦਾ ਜਿਹੜਾ ਕੂੜਾ ਕਰਕਟ ਸਾਫ ਸਿੱਟੀ ਨਾ ਰੱਖ ਲਈ ਤਸਲੇ ਚ ਪਾ ਕੇ ਟੋਕਰੀ ਚ ਪਾ ਕੇ ਕੋਠੇ ਦੇ ਕਰਕੇ ਇਹਦੇ ਉੱਤੇ ਫਿਰਦੀ ਇਹਦਾ ਬਹੁਤ ਅਗਲਾ ਸ਼ਬਦ ਨਿਕਲੂਗਾ ਮੈਨੂੰ ਦੱਸਿਆ ਗੰਗਾ ਦੇ ਇਸ਼ਨਾਨ ਕਰਕੇ ਆਇਆ ਦੁਪਹਿਰ ਤੇ ਉਸ ਵੇਲੇ ਮਾਤਾ ਲੋਈ ਕੋਠੇ ਤੇ ਚੜੀ ਤੇ ਉਸਨੇ ਉਹ ਟੋਕਾ ਜਿਹੜਾ ਸੀ ਉਹ ਕੂੜੇ ਵਾਲਾ ਉੱਤੇ ਛਿੜਕਾ ਸੁਭਾਵ ਦੇ ਮਨ ਚੋਂ ਨਿਕਲ ਗਿਆ ਕਿ ਮੈਂ ਆਪਣੇ ਦੇਸ਼ ਹੁੰਦਾ ਨਾ ਆਪਣੇ ਰਾਜ ਵਿੱਚ ਕੋਈ ਛਿੜਕਿਆ ਤਾਂ ਦਿਖਾਉਣਾ ਗੁੱਸਾ ਕਰਿਆ ਮਾਤਾ ਜੀ ਨੇ ਆ ਕੇ ਦੱਸਤਾ ਮਾਤਾ ਲੋਈ ਨੇ ਇਹ ਕਹਿੰਦਾ ਕਹਿੰਦੇ ਫਿਰ ਤਾਂ ਅਸੀਂ ਤਾਂ ਅਸੀਂ ਕਹਿੰਦੇ ਮੈਂ ਜਿਉਂਦਾ ਛੇ ਸਾਲ ਫੇਰ ਲੱਗੇ ਵੀਰ ਸਾਹਿਬ ਕਹਿਣ ਲੱਗੇ ਵੀ ਹੁਣ ਤੂੰ ਇਹ ਗੱਲ ਕਰ ਦੁਬਾਰਾ ਕੂੜਾ ਇਹਦੇ ਉੱਤੇ ਸਿੱਟ ਜਦੋਂ ਦੁਬਾਰਾ ਸਿੱਟਿਆ ਨੱਚਣ ਲੱਗ ਗਿਆ ਬਦਲ ਚਾ ਗਿਆ ਮਾਤਾ ਤੂੰ ਸੱਚਮੁੱਚ ਮੇਰੇ ਪੁੱਤਰਾਂ ਦਾ ਧਿਆਨ ਦਿੱਤਾ ਕਹਿੰਦਾ ਮੇਰੇ ਉੱਤੇ ਸੱਤਾਂ ਦੀ ਤੂੜੀ ਸਿੱਟ ਕੇ ਏਡਾ ਅਵਤਾਰ ਕਰਿਆ ਮੇਰੇ ਸਾਰੇ ਪਾਪਾਂ ਦਾ ਖਾਤਮਾ ਕਰਤਾ ਨੱਚੀ ਗੱਲ ਵੀਰ ਸਾਹਿਬ ਦੱਸਿਆ ਵੀ ਉਹ ਤਾਂ ਮਾਸਟਰ ਹੋਇਆ ਬਦਲ ਨੱਚੀ ਜਾਂਦਾ ਕਹਿੰਦੇ ਲਿਆ ਲਿਆਂਦਾ ਤੇ ਉਸ ਵੇਲੇ ਉਹਨਾਂ ਨੇ ਉਸ ਨੂੰ ਉਪਦੇਸ਼ ਦਿੱਤਾ ਦੀਪ ਤੇ ਵਰੁਣ ਦਾ ਉਪਦੇਸ਼ ਜਿਹੜਾ ਗੁਰੂ ਹਰੇਕ ਨੂੰ ਨਹੀਂ ਕਰਨਾ ਇਹ ਵੀ ਧਿਆਨ ਰੱਖੋ ਤੇ ਵੀਰ ਜਿਹੜਾ ਜਿਸਨੂੰ ਧਿਆਨ ਹੋਵੇ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵਾ ਆਪਾਂ ਤਾਂ ਅਸੀਂ ਛੱਡ ਲੈਂਦੇ ਹਾਂ ਤਾਂ ਠੀਕ ਹੈ ਐਂਟਰੀ ਹੈ ਸਾਡੀ ਅਸੀਂ ਗਾਹਾਂ ਵੀ ਗਾਣਾ ਫਿਰਾ ਫਿਰਦਾ ਜਿਹੜੀ ਮੰਜ਼ਿਲ ਹੈ ਗੁਰੂ ਵਿੱਚ ਭੈਣ ਗੁਰੂ ਚ ਭੇਦ ਹੋਣਾ ਉਹ ਗੁਰੂ ਦੇ ਬਗੈਰ ਨਹੀਂ ਭੇਦ ਰਿਹਾ ਕਰਦਾ ਉਹ ਡੀਡੀ ਗੁਰੂ ਦੀ ਹੈ ਉਸ ਥਾਂ ਦੇ ਉੱਤੇ ਲੰਬੀਆਂ ਗੱਲਾਂ ਪਰ ਉਹਦਾ ਜੀ ਪੈਦਾ ਉਸ ਵੇਲੇ ਕਬੀਰ ਸਾਹਿਬ ਨੇ ਉਪਦੇਸ਼ ਦਿੱਤਾ ਜੀਵਨ ਦਾ ਏਕਤਾ ਕਰਕੇ ਆਤਮਾ ਦਾ ਸਰੂਪ ਸਾਕਸ਼ਾਤ ਕਰਾ ਕੇ ਕਹਿ ਲੱਗੇ ਮੈਂ ਹੁਣ ਤੇਰਾ ਤੇ ਸਾਡਾ ਕੋਈ ਭੇਦ ਨਹੀਂ ਰਿਹਾ ਜੋ ਜਾਣਨਾ ਸੀ ਜਾਣ ਲਿਆ ਜੋ ਕਰਨਾ ਸੀ ਕਰ ਲਿਆ ਹੁਣ ਆਪਣੇ ਦੇਸ਼ ਜਾ ਉੱਥੇ ਮਹਾਂਬਾਣੀ ਦਾ ਪ੍ਰਚਾਰ ਕਰ ਉੱਥੇ ਜਿਹੜੇ ਕਹਿੰਦਾ ਜਾ ਕੇ ਕਬਰਸਤਾਨ ਚ ਬੈਠ ਗਿਆ ਇਹਦਾ ਸ਼ਹਿਜ਼ਾਦੇ ਨੂੰ ਪਤਾ ਲੱਗਿਆ ਵਜ਼ੀਰਾਂ ਨੂੰ ਪਤਾ ਲੱਗਿਆ ਹੋਵੋ ਆ ਕੇ ਆ ਗਏ ਸਾਰੇ ਕਹਿਣ ਲੱਗੇ ਬਾਦਸ਼ਾਹ ਸਲਾਮਤ ਤੁਸੀਂ ਚਲੋ ਕਹਿਣ ਲੱਗਿਆ ਉਹ ਬਾਦਸ਼ਾਹੀ ਇਹ ਤਾਂ ਕੁਛ ਨਹੀਂ ਹੈ ਸਾਨੂੰ ਤਾਂ ਦੀਨ ਦੁਨੀਆਂ ਦੀ ਬਾਦਸ਼ਾਹੀ ਮਿਲ ਗਈ ਵੱਡੀ ਬਾਦਸ਼ਾਹੀ ਮਿਲ ਗਈ ਜਿਸ ਨੂੰ ਗੁਰੂ ਵਾਲੇ ਦੇ ਇਸ ਤਰ੍ਹਾਂ ਦੇ ਨਾਲ ਬਰਬਾਦ ਕਰ ਰਹੇ ਚਿਤਾਰੀ ਦੇ ਨਾਮ ਨਾਲ
ਆਹ Thank you.
गुरु ਕਿਹਦੇ ਹੈ ਜੇ ਸਕਦਾ ਸਕਦੇ ਕੋ ਮਾਰੇ ਸਾਵਨ ਰੋਸ ਨਾ ਕੋਈ ਸਕਦਾ ਸੀ ਮਾਰੇ ਪੈਰ ਕਰਨਾ ਸਾਫ ਰੱਖੋ। ਜਦੋਂ ਮਹਾਰਾਜ ਨੇ ਬਾਬਰ ਨੂੰ ਇਹ ਗੱਲ ਕਹੀ ਹੈ, ਬਾਬਰ ਤੂੰ ਏਡਾ ਬੜਾ ਜਬਰ ਕੀਤਾ ਤੈਨੂੰ ਦੱਸਣਾ ਹੈ, ਦੱਸ ਹਜ਼ਾਰ ਲੋਧੀਆਂ ਦਾ ਰਾਜ ਗਿਆ ਤੇ ਰਾਜ ਕਿਹਦਾ ਹੈ ਤੇਰਾ ਹੈ? ਕਹਿੰਦਾ ਚੱਡਾ ਇੱਕ ਪੁੱਤਰ ਦਾ ਹੁੰਦਾ, ਜੜ ਦਾ ਹੁੰਦਾ, ਚੱਡੇ ਕਰੇ ਵੀ ਨਹੀਂ ਹੁੰਦਾ ਵੀ ਇੱਕ ਦਿਨ ਦਾ ਗੈਪ ਪੈ ਗਿਆ। ਕਹਿੰਦੇ ਤੇਰਾ ਚੱਡਾ ਚੜਿਆ ਉਸ ਵੇਲੇ ਜਦੋਂ ਫਗਾ ਦੀ ਇਹ ਪਬਲਿਕ ਕਿਹਦੀ ਹੋਈ? ਕਹਿੰਦੇ ਤੇਰੀ ਨਾ ਹੋਈ। ਦਾਸ ਭਾਈ ਮਹਾਰਾਜ ਤੇ ਬਹੁਤ ਚੱਲਦਾ, ਕਹਿੰਦੇ ਜਦ ਤੁਹਾਡੀਆਂ ਫੌਜਾਂ ਲੜ ਗਈਆਂ ਸੀ ਮੇਰੇ ਮਨ ਚ ਰੋਸ਼ਨੀ ਸੀ, ਪਰ ਪਿਆਰਿਆ ਜਦ ਤੂੰ ਪਬਲਿਕ ਦੇ ਉੱਤੇ ਹੀ ਬਹਿ ਗਿਆ ਆਪਣੀ ਪਬਲਿਕ ਦੇ ਉੱਤੇ ਸ਼ੇਰ ਸਿੰਘ ਅਤੇ ਗਊਆਂ ਦੇ ਉੱਤੇ, ਫਿਰ ਹੁਣ ਤੈਨੂੰ ਦਰਗਾਹ ਦੇ ਵਿੱਚ ਪੁੱਛ ਤੇਰਾ ਜਵਾਬ ਧਰਦੀ ਹੋਈ ਤਾਂ ਕਰਨਾ ਤੇ ਬਿਹਾਜੀ ਮਹਾਰਾਜ ਤੇ ਕਹਿਣ ਲੱਗਿਆ ਹੇ ਨਾਨਕ ਮੈਂ ਦੱਸ ਕੀ ਦੇਵਾਂ ਤੈਨੂੰ। ਮਹਾਰਾਜ ਕਹਿੰਦੇ ਹੇ ਨਾਨਕ ਸੁਣ ਬਾਬਰ ਵੀਰ ਤੋਂ ਜਿਸੇ ਪਾਸੇ ਤੋਂ ਅਹਿਮਤ ਹੁੰਦੀ ਐਸਾ ਦੇ ਨਾਲ ਗੰਦ ਗੱਲਾਂ ਸਾਰਥਕ ਵੀ ਹੋ ਜਾਏ ਕਰਦੀਆਂ ਨੇ ਬਹੁਤ ਸਾਰੀਆਂ। ਮੈਂ ਬੇਨਤੀ ਕਰਦਾ ਗੁਰੂ ਦੇ ਉੱਤੇ ਪ੍ਰਤੀਤ ਜਿਹੜੀ ਹੈ ਜਿੰਨਾ ਚਿਰ ਨਹੀਂ ਆਉਂਦੀ ਪਰਮੇਸ਼ੁਰ ਦੀ, ਦੇਖੋ ਸਾਡਾ ਜੇ ਅਸੀਂ ਮਿਲਦਾ ਹੈ ਉਧਰ ਵਾਹਿਗੁਰੂ ਮੇਰਾ ਕਰੋ ਗਿਆਨੀਆਂ ਦਾ ਹੈ, ਸੰਤਾਂ ਦਾ ਨਹੀਂ ਹੈ, ਆਪਣੀ ਸੰਗਤਾਂ ਦਾ ਨਹੀਂ ਹੈ, ਉਹ ਗਿਆਨੀ ਲੋਕਾਂ ਦਾ। ਸਾਡਾ ਤਾਂ ਗੁਰੂ ਨਾਨਕ ਪਾਤਸ਼ਾਹ ਦਾ, ਗੁਰੂ ਨਾਨਕ ਤੋਂ ਪਰਮੇਸ਼ੁਰ ਸਮਝਦੇ ਹਾਂ, ਹੋਰ ਕੋਈ ਹੈ ਨਹੀਂ। ਜਿਹਦੀ ਪ੍ਰਤੀਤ ਨੀ ਹੈ ਉਹ ਨਾਨਕ ਦੀ ਜਗਤ, ਜਿਹਦੀ ਵਰਤ ਪ੍ਰਤੀਤ ਹੈ ਉਹ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰੇਗਾ, ਦੂਸਰਾ ਨੀ ਕਰ ਸਕਦਾ। ਹੁਣ ਸਾਡੇ ਕੀ ਸਮਾਂ ਵਿਆਸ ਨੀ ਕਰਦਾ, ਇੱਥੇ ਮੈਂ ਸਮਾਪਤ ਕਰਦਾ, ਕੱਲ ਨੂੰ ਆਪ ਹੋਵਾਂ ਬਣ ਕੇ ਆਉਣਾ ਤੇ ਜੋ ਵੀ ਬੇਨਤੀਆਂ ਕਰਾਂਗੇ ਸਬੰਧ ਦੇ ਵਿੱਚ ਆਪ ਵੀ ਸਾਂਝੀਆਂ ਕਰਾਂਗੇ। ਫਤਿਹ ਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।